ਪ੍ਰਕਾਸ਼ ਦੀ ਪੋਥੀ ਉਹਦਾ 3 ਬਾਪ ਉਹਦੀ 14 ਤੋਂ ਲੈ ਕੇ 22 ਅੱਜ ਤੱਕ ਅੱਜ ਅਤੇ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਲੁਦੀਕੀਆਂ ਨੂੰ ਪੱਤਰ। ਸੋ ਐਰਵਿਨ ਸੁਨੀਜਿਨਸ ਨੇ ਆਪਣੇ ਆਪ ਨੂੰ ਸਿੱਖਿਆ ਦੇ ਖੇਤਰ ਵਿੱਚ ਕਾਫ਼ੀ ਕਾਬਲ ਸਮਝਿਆ। ਉਹ ਸਵੈ ਸਿੱਖਿਅਤ ਸੀ ਅਤੇ ਉਹ ਮਾਊਂਟ ਨੌਲੇਜ ਨਾਂ ਦੀ ਕੰਪਨੀ ਦਾ ਮਾਲਕ ਸੀ, ਇੱਕ ਵਿੱਦਿਅਕ ਸੋਫਟਵੇਅਰ ਕੰਪਨੀ। ਉਹ ਸਿੱਖਿਆ ਵਿੱਚ ਡਿਗਰੀ ਪ੍ਰਾਪਤ ਕਰਨ ਦਾ ਚਾਹਵਾਨ ਸੀ, ਪਰ $30,000 ਦਾ ਭੁਗਤਾਨ ਕਰਨ ਅਤੇ ਮਾਸਟਰ ਡਿਗਰੀ ਲਈ 5 ਸਾਲ ਦੀ ਪੜ੍ਹਾਈ ਕਰਨ ਲਈ ਉਹ ਝਿਜਕ ਰਿਹਾ ਸੀ। ਕੌਣ ਇਸ ਨਾਲ ਹਮਦਰਦੀ ਨਹੀਂ ਰੱਖਦਾ, ਕੋਈ ਵੀ ਇਮਤਿਹਾਨਾਂ ਦਾ ਆਨੰਦ ਨਹੀਂ ਲੈਂਦਾ ਅਤੇ $30,000 ਹੁਣ ਪੈਸਾ ਬਹੁਤ ਹੈ। ਉਸਦੇ ਆਪਣੇ ਮਨ ਵਿੱਚ ਪਹਿਲਾਂ ਹੀ ਗਿਆਨ ਸੀ, ਉਹ ਸਿਰਫ ਇਸ ਨੂੰ ਸਾਬਤ ਕਰਨ ਲਈ ਯੋਗਤਾ ਚਾਹੁੰਦਾ ਸੀ। ਫਿਰ ਉਹ ਇੱਕ ਅਜਿਹੀ ਯੂਨੀਵਰਸਿਟੀ ਲੱਭ ਕੇ ਇੰਨਾ ਖੁਸ਼ ਸੀ ਜਿਸ ਨੇ ਬਿਨਾਂ ਪੜ੍ਹਾਈ, ਕੋਈ ਇਮਤਿਹਾਨ ਅਤੇ ਕੋਈ ਅਕੈਡਮਿਕ ਕੰਮ ਦੇ ਬਿਨਾਂ ਮਾਸਟਰ ਡਿਗਰੀ ਦੀ ਪੇਸ਼ਕਸ਼ ਕੀਤੀ ਸੀ ਅਤੇ ਇਹ ਸਭ $8,100 ਦੀ ਸੌਦੇਬਾਜ਼ੀ ਦੀ ਇਹਦੇ ਲਈ ਜਿਹੜੀ ਕੀਮਤ ਤੈਅ ਕੀਤੀ ਗਈ, ਇਸ ਲਈ ਉਸਨੇ ਇਹਦਾ ਭੁਗਤਾਨ ਕਰ ਦਿੱਤਾ। ਕਿੰਗਸ ਲੇਕ ਯੂਨੀਵਰਸਿਟੀ ਨੇ ਉਸਨੂੰ ਡਿਗਰੀ ਸਰਟੀਫਿਕੇਟ ਅਤੇ ਕਈ ਹੋਰ ਦਸਤਖਤ ਕੀਤੇ ਮੋਹਰ ਵਾਲੇ ਅਤੇ ਪ੍ਰਮਾਣਿਤ ਦਸਤਾਵੇਜ਼ਾਂ ਨੂੰ ਡਾਕ ਰਾਹੀਂ ਭੇਜਿਆ। ਉਸਨੇ ਗ੍ਰੈਜੂਏਸ਼ਨ ਕੈਂਪ ਅਤੇ ਗਾਊਨ ਵੀ ਜਿਹੜਾ ਆ ਉਹ ਪ੍ਰਾਪਤ ਕੀਤਾ, ਪਰ ਅਫਸੋਸ ਇੱਥੇ ਕੋਈ ਕਿੰਗਸ ਲੇਕ ਯੂਨੀਵਰਸਿਟੀ ਨਹੀਂ ਸੀ, ਸਿੱਖਿਆ ਵਿੱਚ ਕੋਈ ਮਾਸਟਰ ਡਿਗਰੀ ਨਹੀਂ ਸੀ, ਜਿਸ ਲਈ 0 ਐਕੇਡਮਿਕ ਕੰਮ ਦੀ ਲੋੜ ਹੁੰਦੀ ਸੀ। ਐਰਵਿਨ ਸੁਨੀਜਿਨਸ ਨੇ ਜ਼ਰੂਰੀ ਤੌਰ 'ਤੇ ਕਿਸੇ ਨੂੰ ਕਾਗਜ਼ ਦੇ ਟੁਕੜੇ ਅਤੇ ਗ੍ਰੈਜੂਏਸ਼ਨ ਕੈਂਪ ਲਈ ਅਤੇ ਗਾਊਨ ਲਈ ਹੁਣ ਜਿਹੜਾ ਇਹ $8,100 ਭੁਗਤਾਨ ਕੀਤਾ ਸੀ, ਯਾਨੀ ਕਿ ਪੀਸ ਆਫ ਪੇਪਰ ਦੇ ਲਈ ਭੁਗਤਾਨ ਕਰਤਾ। ਹੁਣ ਉਹ ਇਹਦੇ ਨਾਲ ਜਿਹੜਾ ਕਿ ਉਹ ਵੱਡੀ ਧੋਖੇਬਾਜ਼ੀ ਦਾ ਜਿਹੜਾ ਸ਼ਿਕਾਰ ਹੋ ਗਿਆ ਸੀ। ਪਰ ਇੱਕ ਸੀਜ਼ਨ ਲਈ ਐਰਵਿਨ ਸੁਨੀਜਿਨਸ ਨੇ ਸੱਚਮੁੱਚ ਆਪਣੇ ਆਪ ਨੂੰ ਮਾਸਟਰ ਡਿਗਰੀ ਪ੍ਰਾਪਤ ਕਰਨ ਲਈ ਵਿਸ਼ਵਾਸ ਕੀਤਾ। ਉਸਨੇ ਮਾਣ ਨਾਲ ਆਪਣੇ ਜਿਹੜਾ ਲਿੰਕਡਇਨ ਪ੍ਰੋਫਾਈਲ ਸੀ ਉਹਦੀ ਉਹਦੇ ਵਿੱਚ ਉਸਨੂੰ ਆਪਣੇ ਡਿਗਰੀ ਅਤੇ ਸਰਟੀਫਿਕੇਟ ਦੀ ਜਿਹੜੀ ਤਸਵੀਰ ਉਹ ਪ੍ਰਦਰਸ਼ਿਤ ਕੀਤੀ, ਪਰ ਉਹ ਧੋਖਾ ਦੇ ਰਿਹਾ ਸੀ, ਉਹ ਇੱਕ ਧੋਖੇਬਾਜ਼ ਸੀ, ਉਹ ਨਹੀਂ ਸੀ ਜੋ ਸੋਚਦਾ ਸੀ, ਉਹ ਨਹੀਂ ਸੀ ਜਿਸ ਤਰ੍ਹਾਂ ਉਸ ਜਿਹੜਾ ਉਹ ਆਪਣੇ ਆਪ ਨੂੰ ਉਹ ਦਾਅਵਾ ਕਰਦਾ ਸੀ ਉਹ ਹੈ ਨਹੀਂ ਸੀ। ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ 7 ਚਰਚਾਂ ਨੂੰ ਆਪਣੀ ਆਖਰੀ ਚਿੱਠੀ ਵੇਚਿਆ ਅਤੇ ਜੀ ਉੱਠੇ ਅਤੇ ਰਾਜ ਕਰਨ ਵਾਲੇ ਯਿਸੂ ਮਸੀਹ ਨੇ ਆਪਣੇ ਸਭ ਤੋਂ ਸਖ਼ਤ ਸ਼ਬਦਾਂ ਨੂੰ ਲੋਦਿਕੀਆ ਵਿੱਚ ਚਰਚ ਲਈ ਰਾਖਵਾਂ ਰੱਖਿਆ ਹੈ। ਉਸ ਕੋਲ ਇਸ ਚਰਚ ਦੀ ਤਾਰੀਫ ਕਰਨ ਲਈ ਕੁਝ ਨਹੀਂ ਹੈ, ਚਰਚ ਦੇ ਅੰਦਰ ਕਿਸੇ ਵਫ਼ਾਦਾਰ ਬਕੀਏ ਦਾ ਕੋਈ ਜ਼ਿਕਰ ਨਹੀਂ ਹੈ। ਯਿਸੂ ਦੇ ਸ਼ਬਦ ਸਖ਼ਤ ਹਨ ਅਤੇ ਉਹ ਧਮਕੀ ਦਿੰਦਾ ਹੈ, ਆਇਤ 16, ਚਰਚ ਨੂੰ ਉਸਦੇ ਮੂੰਹ ਵਿੱਚੋਂ ਥੁੱਕ ਦੇਣਾ। ਥੁੱਕ ਇੱਕ ਹਲਕਾ ਜਿਹਾ ਸ਼ਬਦ ਹੈ ਜਿਹੜਾ ਅਨੁਵਾਦ ਕੀਤਾ ਗਿਆ, ਅਸਲ ਸ਼ਬਦ ਬਰਾਬਰ ਅਨੁਵਾਦ ਜਿਹੜਾ ਆ ਸਪਿਊ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਕਿ ਉਹਦਾ ਚਰਚ ਦਾ ਮਤਲਬ ਹੈ ਕਿ ਆਪਣੇ ਮੂੰਹ ਦੇ ਵਿੱਚੋਂ ਉਹਨੂੰ ਉਗਲ ਦੇਣਾ ਜਾਂ ਉਲਟੀ ਕਰ ਦੇਣੀ। ਸੋ ਕਹਿ ਸਕਦੇ ਹਾਂ ਕਿ ਇਸ ਚਰਚ ਨੂੰ ਦੇਖ ਕੇ ਜਿਹੜਾ ਮਸੀਹ ਦਾ ਮਨ ਸੀ ਉਹ ਕੱਚਾ ਜਾਂ ਹੋ ਜਾਂਦਾ ਸੀ, ਉਲਟੀ ਕਰਨ ਵਾਲਾ ਹੋ ਜਾਂਦਾ ਸੀ। ਮੈਂ ਸੋਚਦਾ ਹਾਂ ਕਿ ਇਸ ਕਾਰਨ ਅਤੇ ਮੈਂ ਇਸ ਨੂੰ ਪਾਠ ਤੋਂ ਪ੍ਰਦਰਸ਼ਿਤ ਕਰਨ ਦੀ ਜਿਹੜੀ ਆ ਉਮੀਦ ਕਰਦਾ ਹਾਂ, ਜਿਹੜਾ ਇੱਥੋਂ ਪੜ੍ਹ ਕੇ ਮੈਂ ਤੁਹਾਨੂੰ ਜਿਹੜਾ ਸਾਰਾ ਕੁਝ ਦੱਸਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਸਿਰਫ ਨਾਮ ਵਿੱਚ ਇੱਕ ਚਰਚ ਹੈ, ਜਿਹੜਾ ਚਰਚ ਹੈ ਉਹ ਸਿਰਫ ਇੱਕ ਨਾਂ ਦਾ ਚਰਚ ਹੈ, ਕਿਉਂਕਿ ਇਹ ਜਿਹੜੇ ਚਰਚ ਦੇ ਲੋਕ ਆ ਉਹ ਸਿਰਫ ਨਾਂ ਦੇ ਈਸਾਈ ਆ, ਉਹ ਆਪਣੇ ਆਪ ਨੂੰ ਇੱਕ ਚੀਜ਼ ਸਮਝਦੇ ਹਨ, ਜਿਵੇਂ ਕਿ ਐਰਵਿਨ ਸੁਨੀਜਿਨ ਜਿਹੜਾ ਸੀ ਇਹ ਆਪਣੇ ਆਪ ਨੂੰ ਸਮਝਦਾ ਪਰ ਅਸਲ ਵਿੱਚ ਇਹ ਧੋਖੇਬਾਜ਼ ਸੀ, ਇਸੇ ਤਰ੍ਹਾਂ ਇਸ ਚਰਚ ਦੇ ਲੋਕ ਸਨ। ਯਿਸੂ ਕੋਲ ਉਹਨਾਂ ਲਈ ਸਭ ਤੋਂ ਮਜ਼ਬੂਤ ਜਿਹੜੇ ਸਖ਼ਤ ਸ਼ਬਦ ਹਨ ਅਤੇ ਯਿਸੂ ਜਿਹੜਾ ਉਹਨਾਂ ਦੇ ਸਖ਼ਤ ਆ ਅਤੇ ਉਸਦੀ ਕਠੋਰਤਾ 'ਤੇ ਹੁਣ ਜਿਹੜਾ ਅਸੀਂ ਵਿਚਾਰ ਕਰਾਂਗੇ, ਯਿਸੂ ਦੇ ਸਖ਼ਤ ਸ਼ਬਦਾਂ 'ਤੇ ਅਸੀਂ ਵਿਚਾਰ ਕਰਾਂਗੇ। ਪਰ ਜਿਵੇਂ ਅਸੀਂ ਦੇਖਾਂਗੇ ਅਤੇ ਜਿਵੇਂ ਕਿ ਸਾਨੂੰ ਯਿਸੂ ਤੋਂ ਉਮੀਦ ਕਰਨੀ ਚਾਹੀਦੀ ਹੈ, ਉਹ ਚਾਹੁੰਦਾ ਆ ਕਿ ਕੋਈ ਵਿਨਾਸ਼ ਨਾ ਹੋਵੇ ਅਤੇ ਇਹ ਹਵਾਲਾ ਸਾਡੇ ਲਈ ਪਾਪੀ ਲਈ ਸਾਡੇ ਵਰਗੇ ਪਾਪੀਆਂ ਲਈ ਮਸੀਹ ਦੇ ਦਿਲ ਦੀ ਡੂੰਘਾਈ ਵਿੱਚ ਇੱਕ ਖਿੜਕੀ ਪ੍ਰਦਾਨ ਕਰਦਾ ਹੈ, ਇੱਥੋਂ ਤੱਕ ਕਿ ਉਹਨਾਂ ਵੱਲ ਵੀ ਜੋ ਜਿਨ੍ਹਾਂ ਨੂੰ ਉਹ ਆਪਣੇ ਮੂੰਹ ਵਿੱਚੋਂ ਥੁੱਕਣ ਦੀ ਧਮਕੀ ਦਿੰਦਾ ਹੈ ਜਾਂ ਆਪਣੇ ਮੂੰਹ 'ਚ ਉਗਲਣ ਦੀ ਧਮਕੀ ਦਿੰਦਾ ਹੈ। ਅਸੀਂ ਇਸ ਹਵਾਲੇ ਵਿੱਚ ਯੇਸੂ ਦੀ ਕਠੋਰਤਾ ਅਤੇ ਦਿਆਲੂਤਾ ਨੂੰ ਦੋਨਾਂ ਨੂੰ ਦੇਖਣ ਜਾ ਰਹੇ ਹਾਂ। ਸੋ ਪਹਿਲੀ ਯੇਸੂ ਦਾ ਸਵੈ ਜਿਹੜਾ ਵਰਣਨ ਹੈ ਇਸ ਚਰਚ ਦੇ ਲਈ। ਅਸੀਂ ਆਇਤ 14 ਵਿੱਚ ਸ਼ੁਰੂ ਕਰਦੇ ਹਾਂ, ਜੇਕਰ ਤੁਸੀਂ ਇਸ ਲੜੀ ਲਈ ਸਾਡੇ ਨਾਲ ਰਹੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜੀ ਉੱਠਿਆ ਅਤੇ ਰਾਜ ਕਰਨ ਵਾਲਾ ਯੇਸੂ ਮਸੀਹ ਹਰ ਇੱਕ ਚਰਚ ਵਿੱਚ ਆਪਣੇ ਆਪ ਨੂੰ ਇੱਕ ਵਿਲੱਖਣ ਜਾਂ ਵੱਖਰੇ ਤਰੀਕੇ ਨਾਲ ਬਿਆਨ ਕਰਦਾ ਹੈ। ਲੋਡੀਸੀਅਨ ਜਿਹੜਾ ਲਈ ਉਹ ਆਪਣਾ ਸਵੈ ਵਰਣਨ ਜਿਹੜਾ ਆ ਉਹ ਇਹ ਕਹਿ ਕੇ ਸ਼ੁਰੂ ਕਰਦਾ ਹੈ ਕਿ ਉਹ ਆਮੀਨ ਹੈ। ਧਰਤੀ ਉੱਤੇ ਆਪਣੇ ਸਮੇਂ ਦੌਰਾਨ ਆਮੀਨ ਯੇਸੂ ਦੇ ਮਨਪਸੰਦ ਸ਼ਬਦਾਂ ਵਿੱਚੋਂ ਇੱਕ ਸੀ। ਇੰਜੀਲ ਵਿੱਚ ਅਸੀਂ ਉਸ ਨੂੰ ਅਕਸਰ ਇਹ ਕਹਿੰਦੇ ਸੁਣਦੇ ਹਾਂ ਕਿ ਸੱਚਮੁੱਚ ਮੈਂ ਤੁਹਾਨੂੰ ਸੱਚ ਆਖਦਾ ਹਾਂ। ਸ਼ਬਦ ਸੱਚਮੁੱਚ ਸ਼ਬਦਿਕ ਤੌਰ 'ਤੇ ਆਮੀਨ ਹੈ, ਜਿਵੇਂ ਕਿ ਯੇਸੂ ਕਹਿ ਰਿਹਾ ਸੀ, ਆਮੀਨ ਆਮੀਨ ਮੈਂ ਤੁਹਾਨੂੰ ਕਹਿੰਦਾ ਹਾਂ। ਯੇਸੂ ਇਸ ਵਾਕੰਸ਼ ਤੋਂ ਇਸ ਸ਼ਬਦ ਦੀ ਵਰਤੋਂ ਕਰਦਾ ਸੀ ਜਦੋਂ ਵੀ ਉਹ ਕੋਈ ਖਾਸ ਗੱਲ ਕਹਿਣ ਵਾਲਾ ਹੁੰਦਾ ਸੀ। ਕੁਝ ਚੀਜ਼ਾਂ ਸਨ ਜਿਨ੍ਹਾਂ ਵੱਲ ਯੇਸੂ ਖਾਸ ਤੌਰ 'ਤੇ ਧਿਆਨ ਖਿੱਚਣਾ ਚਾਹੁੰਦਾ ਸੀ, ਕੁਝ ਅਜਿਹਾ ਜੋ ਉਹ ਚਾਹੁੰਦਾ ਸੀ ਕਿ ਉਸਦੇ ਚੇਲੇ ਆਪਣੀ ਜ਼ਿੰਦਗੀ ਦੇ ਵੱਲ ਧਿਆਨ ਦੇਣ। ਯੇਸੂ ਨੇ ਲਦੀਕੀਆ ਦੇ ਲੋਕਾਂ ਨੂੰ ਕਿਹਾ, ਮੈਂ ਆਮੀਨ ਹਾਂ, ਮੈਂ ਪੂਰੀ ਤਰ੍ਹਾਂ ਭਰੋਸੇਮੰਦ ਹਾਂ, ਮੈਂ ਸੱਚ ਹਾਂ, ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਜੀਵਨ ਨੂੰ ਮੇਰੇ 'ਤੇ ਬੈਂਕ ਕਰ ਸਕਦੇ ਹੋ ਜਾਂ ਜਮ੍ਹਾਂ ਕਰ ਸਕਦੇ ਹੋ। ਉਸਦੇ ਅਗਲੇ ਸ਼ਬਦ ਸਿਰਫ ਇਸ ਵਿਸ਼ੇ 'ਤੇ ਫੈਲਾਉਂਦੇ ਹਨ। ਉਹ ਕਹਿੰਦਾ ਹੈ ਕਿ ਉਹ ਵਫ਼ਾਦਾਰ ਅਤੇ ਸੱਚਾ ਗਵਾਹ ਹੈ। ਯੇਸੂ ਮਸੀਹ ਝੂਠੀ ਗਵਾਹੀ ਨਹੀਂ ਦਿੰਦਾ, ਉਹ ਜੋ ਕਹਿੰਦਾ ਹੈ ਉਹ ਸੱਚ ਹੈ। ਉਹ ਜਲਦੀ ਹੀ ਲੋਡੀਸੀਅਨ ਚਰਚ ਬਾਰੇ ਇੱਕ ਕਹੇਗਾ, ਕੀ ਕਹੇਗਾ, ਇੱਕ ਸਹੀ ਮੁਲਾਂਕਣ ਹੈ, ਉਹ ਵਫ਼ਾਦਾਰ ਅਤੇ ਸੱਚਾ ਗਵਾਹ ਹੈ। ਜੋ ਉਹ ਅਤੇ ਉਹ ਇਕੱਲਾ ਕਹਿੰਦਾ ਹੈ ਸਭ ਕੁਝ ਉਹ ਉਹਦਾ ਨਤੀਜਾ ਹੁੰਦਾ ਹੈ। ਉਹ ਆਪਣੇ ਸਵੈ ਵਰਣਨ ਨੂੰ ਇਹ ਦੱਸ ਕੇ ਸਮਾਪਤ ਕਰਦਾ ਹੈ ਕਿ ਉਹ ਪਰਮੇਸ਼ੁਰ ਦੀ ਰਚਨਾ ਦੀ ਸ਼ੁਰੂਆਤ ਹੈ। ਇਸ ਦਾ ਮਤਲਬ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਯੇਸੂ ਪਰਮੇਸ਼ੁਰ ਦਾ ਅਵਤਾਰ ਪੁੱਤਰ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਵਿੱਚੋਂ ਪਹਿਲਾ ਹੈ। ਉਹ ਇੱਕ ਅਸਥਾਈ ਅਰਥਾਂ ਵਿੱਚ ਪਰਮੇਸ਼ੁਰ ਦੀ ਰਚਨਾ ਦੀ ਸ਼ੁਰੂਆਤ ਨਹੀਂ ਹੈ, ਜਿਵੇਂ ਕਿ ਅਸੀਂ ਅੱਜ ਅਕਸਰ ਇਸ ਸ਼ਬਦ ਦੀ ਵਰਤੋਂ ਕਰਾਂਗੇ। ਨਹੀਂ, ਇੱਕ ਪਲ ਲਈ ਨਹੀਂ। ਯੂਨਾਨੀ ਸ਼ਬਦ ਆਰਚ ਹੈ, ਜਿਸ ਦਾ ਅਰਥ ਸਰੋਤ ਦੇ ਅਰਥਾਂ ਵਿੱਚ ਸ਼ੁਰੂ ਹੋ ਸਕਦਾ ਹੈ। ਉਹ ਪਰਮਾਤਮਾ ਦੀ ਰਚਨਾ ਦਾ ਸਰੋਤ ਹੈ। ਉਹ ਪਹਿਲਾ ਕਾਰਨ ਹੈ ਜਾਂ ਉਸਦੇ ਸ਼ਬਦਾਂ ਦਾ ਬਰਾਬਰ ਅਰਥ ਸ਼ਾਸਕ ਸ਼ਕਤੀ ਅਧਿਕਾਰ ਹੋ ਸਕਦਾ ਹੈ। ਜਿਹੜੀ NIV ਬਾਈਬਲ ਆ, ਨਿਊ ਇੰਟਰਨੈਸ਼ਨਲ ਵੇਰਸ਼ਨ, ਉਹਦੇ ਵਿੱਚ ਇਹਦਾ ਅਨੁਵਾਦ ਆ ਰੱਬ ਦੀ ਰਚਨਾ ਦਾ ਸ਼ਾਸਕ। ਜਿਹੜੀ CSB ਬਾਈਬਲ ਆ ਉਹਦਾ ਜਿਹੜਾ ਉਹ ਇਹਦਾ ਅਨੁਵਾਦ ਕਰਦੀ ਹੈ ਰੱਬ ਦੀ ਰਚਨਾ ਦਾ ਮੂਲ ਕਰਤਾ। ਅਤੇ ਜਿਹੜੀ ਹੈਗੀ ਆ ਨਾਸਫ ਬਾਈਬਲ NASB ਇਸਦਾ ਅਨੁਵਾਦ ਕਰਦੀ ਹੈ ਕਿ ਪਰਮੇਸ਼ੁਰ ਦੀ ਰਚਨਾ ਦਾ ਮੂਲ। ਸੋ ਕਦੇ ਵੀ ਅਜਿਹਾ ਸਮਾਂ ਨਹੀਂ ਸੀ ਜਦੋਂ ਪਰਮੇਸ਼ੁਰ ਦਾ ਪੁੱਤਰ ਨਹੀਂ ਸੀ। ਪਰਮੇਸ਼ੁਰ ਦਾ ਪੁੱਤਰ ਸੱਚਮੁੱਚ ਪਰਮੇਸ਼ੁਰ ਹੈ, ਇਸ ਲਈ ਉਹ ਅਣਸਰਜਿਤ ਹੈ। ਅਸੀਂ ਹੋਰ ਵੀ ਕਿਤੇ ਪੜ੍ਹਦੇ ਹਾਂ ਕਿ ਉਸ ਵਿੱਚ ਸਾਰੀਆਂ ਵਸਤੂਆਂ ਉਤਪੰਨ ਹੋਈਆਂ। ਆਕਾਸ਼ ਅਤੇ ਧਰਤੀ ਉੱਤੇ ਦੱਸਣਯੋਗ ਅਤੇ ਅਦਿੱਖ ਚੀਜ਼ਾਂ, ਭਾਵੇਂ ਸਿੰਘਾਸਣ ਜਾਂ ਸ਼ਕਤੀਆਂ ਜਾਂ ਹਾਕਮ ਜਾਂ ਅਧਿਕਾਰੀ, ਸਾਰੀ ਚੀਜ਼ਾਂ ਉਸਦੇ ਦੁਆਰਾ ਅਤੇ ਉਸਦੇ ਲਈ ਬਣਾਈਆਂ ਗਈਆਂ ਹਨ। ਯੇਸੂ ਕਹਿੰਦਾ ਹੈ ਆਇਤ 14 ਵਿੱਚ, ਉਹ ਆਮੀਨ ਹੈ, ਉਹ ਵਫ਼ਾਦਾਰ ਅਤੇ ਸੱਚਾ ਗਵਾਹ ਹੈ, ਅਤੇ ਉਹ ਹੈ ਜੋ ਪਰਮੇਸ਼ੁਰ ਦੀ ਰਚਨਾ ਦਾ ਮੂਲ ਅਤੇ ਸ਼ਾਸਕ ਹੈ। ਖੈਰ, ਲੋਦਿਕਿਆ ਵਿੱਚ ਚਰਚ ਬਾਰੇ ਯੇਸੂ ਦਾ ਮੁਲਾਂਕਣ ਕੀ ਹੈ? ਆਇਤ 15 ਵੱਲ ਦੇਖੋ, ਵਫ਼ਾਦਾਰ ਅਤੇ ਸੱਚਾ ਗਵਾਹ ਇਹ ਕਹਿੰਦਾ ਹੈ ਕਿ ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ, ਤੁਸੀਂ ਨਾ ਤਾਂ ਠੰਡੇ ਹੋ ਅਤੇ ਨਾ ਹੀ ਗਰਮ। ਕਾਸ਼ ਤੁਸੀਂ ਜਾਂ ਤਾਂ ਠੰਡੇ ਹੁੰਦੇ ਜਾਂ ਗਰਮ, ਇਸ ਲਈ ਕਿਉਂਕਿ ਤੁਸੀਂ ਕੋਸੇ ਹੋ ਅਤੇ ਨਾ ਹੀ ਗਰਮ ਨਾ ਹੀ ਠੰਡੇ, ਮੈਂ ਤੁਹਾਨੂੰ ਆਪਣੇ ਮੂੰਹ ਵਿੱਚੋਂ ਥੁੱਕ ਦਿਆਂਗਾ। ਸ਼ਾਇਦ ਤੁਹਾਨੂੰ ਉਲਟੀ ਕਰਕੇ ਬਾਹਰ ਕੱਢ ਦਿਆਂਗਾ। ਲੋਦਿਕੀਆ ਚਰਚ ਬਾਰੇ ਯੇਸੂ ਦਾ ਮੁਲਾਂਕਣ ਵਿਨਾਸ਼ਕਾਰੀ ਹੈ। ਉਹ ਕੋਸੇ ਹਨ ਅਤੇ ਉਸ ਨੂੰ ਅਜਿਹਾ ਕੱਚਾ ਲੱਗਦਾ ਹੈ, ਅਤੇ ਉਹ ਕੱਚਾ ਲੱਗਦਾ ਜਾਂ ਵਿਦਰੋਹੀ ਜਾਂ ਪਰਮੇਸ਼ੁਰ ਦਾ ਵਿਦਰੋਹੀ ਲੱਗਦਾ ਹੈ। ਇਹ ਇਸ ਕਾਰਨ ਲਈ ਕਿ ਬਹੁਤ ਹੀ ਢੁਕਵਾਂ ਸ਼ਬਦ ਹੈ। ਲੋਦਿਕੀਆ ਇੱਕ ਸ਼ਹਿਰ ਵਜੋਂ ਤਾਜ਼ੇ ਪਾਣੀ ਦੀ ਸਪਲਾਈ ਨਹੀਂ ਸੀ। ਉੱਥੇ ਤਾਜ਼ੇ ਪਾਣੀ ਦੀ ਸਪਲਾਈ ਨਹੀਂ ਸੀ। ਇੱਕ ਸ਼ਹਿਰ ਵਜੋਂ ਤਾਜ਼ੇ ਪਾਣੀ ਦੀ ਸਪਲਾਈ ਲਈ ਉਸ ਨੂੰ 6 ਮੀਲ ਦੱਖਣ ਵੱਲੋਂ ਕਿਸੇ ਹੋਰ ਸ਼ਹਿਰ ਤੋਂ ਜਿਹੜਾ ਪਾਣੀ ਆ ਇੱਕ ਨਾਲੀ ਦੁਆਰਾ ਸ਼ਹਿਰ ਵਿੱਚ ਲਿਆਂਦਾ ਜਾਂਦਾ ਸੀ ਅਤੇ ਜਦੋਂ ਤੱਕ ਇਹ ਪਾਣੀ ਲਦੀਕੇ ਵਿੱਚ ਪਹੁੰਚਦਾ ਸੀ ਇਹ ਪਾਣੀ ਜਿਹੜਾ ਆ ਉਹ ਕੋਸਾ ਅਤੇ ਕੱਚਾ ਹੁੰਦਾ ਸੀ। ਇਸ ਚਾਹੁੰਦਾ ਕਿ ਉਹਨਾਂ ਦੇ ਕੰਮ ਜ਼ਿਆਦਾ ਠੰਡੇ ਜਾਂ ਤਾਂ ਗਰਮ ਹੋਣ। ਨੇੜਲੇ ਸ਼ਹਿਰ ਹੀਰਾਪੋਲਿਸ ਵਿੱਚ ਗਰਮ ਚਸ਼ਮੇ ਹਨ ਜਿਨ੍ਹਾਂ ਵਿੱਚ ਮੈਡੀਕਲੀ ਇਲਾਜ ਦੀਆਂ ਵਿਸ਼ੇਸ਼ਤਾਵਾਂ ਮੰਨੀਆਂ ਜਾਂਦੀਆਂ। ਜਿਹੜਾ ਪਾਣੀ ਉੱਥੇ ਦਾ ਉਹਦੇ ਵਿੱਚ ਜਿਹੜਾ ਉਹਦੀ ਵਿਸ਼ੇਸ਼ਤਾ ਆ ਵੀ ਉਹ ਬਿਮਾਰੀਆਂ ਨੂੰ ਚੰਗਾ ਕਰਦਾ। ਹੁਣ ਕੋਲਸੇ ਦੇ ਨੇੜੇ ਦੇ ਸ਼ਹਿਰ ਕੋਲ ਠੰਡੇ ਝਰਨੇ ਹਨ। ਪੀਣ ਲਈ ਜਿਹੜਾ ਆ ਉਹ ਤਾਜ਼ਗੀ ਆ ਉਸ ਪਾਣੀ ਦੇ ਵਿੱਚ, ਪਰ ਲੋਦੀਸੀਆ ਨੂੰ ਕੋਸੇ ਪਾਣੀ ਨਾਲ ਜਿਹੜਾ ਆ ਉਹ ਉਲਟੀਆਂ ਕਰਨ ਵਾਲਾ ਪਾਣੀ ਸੀ ਲੋਦੀਕੀਆ ਦੇ ਕੋਲ। ਜਦੋਂ ਯੇਸੂ ਕਹਿੰਦਾ ਹੈ ਕਿ ਕਾਸ਼ ਤੁਸੀਂ ਗਰਮ ਜਾਂ ਠੰਡੇ ਹੁੰਦੇ ਤਾਂ ਇਹਦਾ ਇਹ ਅਜੀਬ ਹੋਵੇਗਾ। ਜੇਕਰ ਯੇਸੂ ਦਾ ਮਤਲਬ ਇਹ ਮਤਲਬ ਹੈ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਰੂਹਾਨੀ ਤੌਰ 'ਤੇ ਠੰਡੇ ਹੁੰਦੇ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਹੈ। ਮੈਨੂੰ ਲੱਗਦਾ ਕਿ ਯੇਸੂ ਕਹਿ ਰਿਹਾ ਕਿ ਤੁਹਾਡੇ ਵਾਂਗ ਲੋਦੀਸੀਅਨ ਕਾਸ਼ ਤੁਹਾਡੇ ਕੋਲ ਠੰਡੇ ਤਾਜ਼ਗੀ ਵਾਲਾ ਪਾਣੀ ਜਾਂ ਚੰਗਾ ਕਰਨ ਵਾਲੇ ਗੁਣਾਂ ਵਾਲਾ ਗਰਮ ਚਿਕਿਤਸਕ ਪਾਣੀ ਹੁੰਦਾ ਜਾਂ ਮੈਡੀਕਲ ਪਾਣੀ ਹੁੰਦਾ ਤੁਹਾਡੇ ਕੋਲ। ਯੂ ਨੋ, ਕਾਸ਼ ਤੁਹਾਡੇ ਕੰਮ ਠੰਡੇ ਜਾਂ ਗਰਮ ਹੁੰਦੇ। ਠੰਡੇ ਕੰਮ ਇਸ ਵਿੱਚ ਉਹ ਸੰਤਾਂ ਜਾਂ ਦੂਜਿਆਂ ਨੂੰ ਤਾਜ਼ਗੀ ਪ੍ਰਦਾਨ ਕਰਦੇ। ਹੋਟ ਵਰਕਸ ਜਾਂ ਗਰਮ ਪਾ ਜਿਹੜੇ ਤੁਹਾਡੇ ਕੰਮ ਸੀ ਕਿ ਉਹ ਸੰਤਾਂ ਜਾਂ ਦੂਜਿਆਂ ਨੂੰ ਚੰਗਾ ਕਰਨ ਵਿੱਚ ਮਦਦ ਕਰਦੇ, ਪਰ ਤੁਹਾਡੇ ਕੰਮ ਨਾ ਤਾਂ ਤਾਜ਼ਗੀ ਵਾਲੇ ਅਤੇ ਨਾ ਹੀ ਚੰਗਾ ਕਰਨ ਵਾਲੇ, ਉਹ ਬੇਕਾਰ ਹਨ ਜਿਹੜੇ ਕੁਝ ਵੀ ਨਹੀਂ। ਇੱਕ ਚਰਚ ਜਾਂ ਇੱਕ ਮਸੀਹੀ ਕੋਸਾ ਕਿਵੇਂ ਬਣ ਜਾਂਦਾ ਆ? ਹੁਣ ਇੱਕ ਸਵਾਲ ਜੋ ਪੁੱਛਣਾ ਚਾਹੀਦਾ ਹੈ ਉਹ ਹੈ ਕਿ ਕਿਹੜੀ ਗੱਲ ਯੇਸੂ ਨੂੰ ਇਸ ਸਿੱਟੇ 'ਤੇ ਲੈ ਕੇ ਆਈ ਕਿ ਇਹ ਕੀ ਹੈ ਜਿਸ ਨੇ ਚਰਚ ਨੂੰ ਕੋਸੇ ਜਾਂ ਕੁਝ ਲਈ ਚੰਗਾ ਮਤਲੀ ਹੋਣ ਲਈ ਅਗਵਾਈ ਕੀਤੀ? ਇੱਕ ਚਰਚ ਜਾਂ ਇੱਕ ਮਸੀਹੀ ਕੋਸਾ ਕਿਵੇਂ ਬਣ ਜਾਂਦਾ ਹੈ? ਯੇਸੂ ਆਪਣਾ ਜਵਾਬ ਆਇਤ 17 ਅਤੇ 18 ਅਤੇ ਹੇਠ ਲਿਖੇ ਵਿੱਚ ਕਰਦਾ ਹੈ। ਤੁਹਾਡੇ ਲਈ ਲੋਡੀਸੀਅਨ ਮਸੀਹੀ ਕਹਿੰਦੇ ਹਨ ਕਿ ਮੈਂ ਅਮੀਰ ਹਾਂ, ਮੈਂ ਖੁਸ਼ਹਾਲ ਹਾਂ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਸੋ ਜਿਹੜੇ ਇਸ ਚਰਚ ਦੇ ਲੋਕ ਆ ਉਹ ਕਹਿੰਦੇ ਆ ਕਿ ਅਸੀਂ ਅਮੀਰ ਹਾਂ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਉਹ ਉਹਨਾਂ ਦਾ ਇਹ ਉਹਨਾਂ ਦਾ ਆਪਣਾ ਜਿਹੜਾ ਸਵੈ ਮੁਲਾਂਕਣ ਹੈ ਉਹ ਆਪਣੇ ਆਪ ਦਾ ਇਹ ਮੁਲਾਂਕਣ ਕਰਦੇ ਆ, ਮੈਂ ਅਮੀਰ ਹਾਂ। ਲੋਦੀਕੀਆ ਇੱਕ ਬਹੁਤ ਹੀ ਅਮੀਰ ਸ਼ਹਿਰ ਸੀ, ਇੰਨਾ ਜ਼ਿਆਦਾ ਅਮੀਰ ਸੀ ਕਿ ਭੁਚਾਲ ਨੇ ਸ਼ਹਿਰ ਨੂੰ ਜਿਹੜਾ ਅੱਧਾ ਸ਼ਹਿਰ ਸੀ ਉਹ ਤਬਾਹ ਕਰਤਾ ਸੀ। ਫਿਰ ਵੀ ਉਹਨਾਂ ਨੇ ਜਿਹੜਾ ਇਹ ਲੋਦੀਕੀਆ ਸੀ ਉਹਨਾਂ ਨੇ ਰੋਮਨ ਸਮਰਾਟ ਤੋਂ ਮਦਦ ਲੈਣ ਤੋਂ ਇਨਕਾਰ ਕਰਤਾ ਕਿਉਂਕਿ ਉਹਨਾਂ ਦੇ ਕੋਲ ਆਪਣਾ ਪੈਸਾ ਸੀ ਅਤੇ ਉਹਨਾਂ ਨੇ ਆਪਣੇ ਸ਼ਹਿਰ ਨੂੰ ਦੁਬਾਰਾ ਫਿਰ ਬਣਾਇਆ, ਆਪ ਬਣਾਇਆ। ਸੋ ਲੋਦੀਕੀਆ ਚਰਚ ਇਸ ਸ਼ਹਿਰ ਨੂੰ ਦਰਸਾਉਂਦੇ ਸਨ ਕਿ ਉਹ ਭੌਤਿਕ ਤੌਰ 'ਤੇ ਅਮੀਰ ਸਨ। ਉਹਨਾਂ ਨੇ ਮੈਂ ਖੁਸ਼ਹਾਲ ਹੋਇਆ ਹਾਂ ਕਹਿ ਕੇ ਆਪਣੀ ਦੌਲਤ ਨੂੰ ਆਪਣੇ ਆਪ ਨੂੰ ਜੋੜ ਕੇ ਇੱਕ ਦੁਨਿਆਵੀ ਰਵੱਈਏ ਨੂੰ ਦਰਸਾਇਆ, ਨਾ ਕਿ ਪ੍ਰਭੂ ਨੇ ਕਿਰਪਾ ਕਰਕੇ ਸਾਨੂੰ ਖੁਸ਼ਹਾਲ ਕੀਤਾ ਹੈ, ਮੇਰੇ ਕੋਲ ਜੋ ਕੁਝ ਹੈ ਉਸ ਤੋਂ ਹੈ। ਸੋ ਇਹ ਨਹੀਂ ਕਿਹਾ ਅਤੇ ਅਫਸੋਸ ਦੀ ਗੱਲ ਆ ਕਿ ਉਹਨਾਂ ਦੀ ਦੌਲਤ ਨੇ ਉਹਨਾਂ ਨੂੰ ਸਵੈ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ। ਅਤੇ ਉਹ ਕਹਿੰਦੇ ਆ ਕਿ ਸਾਨੂੰ ਕੋਈ ਗੱਡੀ ਚਾਹੀਦਾ, ਉਹਨਾਂ ਨੂੰ ਆਪਣੀ ਸਵੈ ਨਿਰਭਰਤਾ 'ਤੇ ਮਾਣ ਹੈ। ਇੱਥੇ ਸਾਡੇ ਲਈ ਇੱਕ ਚੇਤਾਵਨੀ ਹੈ, ਇੱਥੇ ਬਹੁਤ ਸਾਰੇ ਮੇਰੇ ਸਮੇਤ ਕਾਫੀ ਅਮੀਰ ਹੋਣਗੇ, ਇੱਥੇ ਸਾਡੇ ਕੋਲ ਜਿਹੜੇ ਬੈਠੇ ਆ ਆਰਾਮ ਨਾਲ ਰਹਿ ਰਹੇ ਹੋਣਗੇ। ਜਾਣੋ ਕਿ ਇੱਕ ਖਤਰਾ ਇਸ ਤਰ੍ਹਾਂ ਦੇ ਨਾਲ ਆਉਂਦਾ ਹੈ, ਅਰਥਾਤ ਹੰਕਾਰ ਅਤੇ ਸਵੈ ਨਿਰਭਰਤਾ। ਅਤੇ ਜਾਣੋ ਕਿ ਸਵੈ ਨਿਰਭਰ ਹੋਣ ਲਈ ਤੁਹਾਨੂੰ ਅਮੀਰ ਦੀ ਹੋਣ ਦੀ ਲੋੜ ਨਹੀਂ ਆ। ਜਦੋਂ ਤੁਸੀਂ ਬਿਮਾਰ ਹੁੰਦੇ ਆ, ਕੀ ਤੁਸੀਂ ਪਹਿਲਾਂ ਆਪਣੇ ਲੱਛਣਾਂ ਨਾਲ ਗੂਗਲ ਸਰਚ ਕਰਦੇ ਆ ਜਾਂ ਪਹਿਲਾਂ ਪ੍ਰਾਰਥਨਾ ਕਰਦੇ ਹੋ? ਜਦੋਂ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਕੀ ਤੁਸੀਂ ਪਰਮੇਸ਼ੁਰ ਦੀ ਮਦਦ ਲੈਣ ਤੋਂ ਇਲਾਵਾ ਆਪਣੀ ਚਤੁਰਾਈ, ਆਪਣੇ ਸਾਧਨਾਂ ਲਈ, ਆਪਣੀ ਤਾਕਤ ਨਾਲ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਤਿਆਰ ਆ? ਲੋਦੀਕੀਆ ਦੀ ਭੌਤਿਕ ਦੌਲਤ ਨੇ ਉਹਨਾਂ ਨੂੰ ਅੰਨਾ ਕਰ ਦਿੱਤਾ ਸੀ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਅਧਿਆਤਮਿਕ ਦਿਵਾਲੀਆਪਣ ਜਿਹੜਾ ਉਹਨਾਂ ਦਾ ਆਤਮਿਕ ਦਿਵਾਲੀਆਪਣ ਸੀ ਉਹਨਾਂ ਵਿੱਚ, ਰਦੀ ਕੇ ਲੋਕ ਆਤਮਾ ਵਿੱਚ ਗਰੀਬ ਸਨ, ਕਿਸਮ ਦੇ ਨਹੀਂ ਸਨ ਕਿ ਯਿਸੂ ਪਹਾੜੀ ਉਪਦੇਸ਼ ਵਿੱਚ ਤਾਰੀਫ ਕਰਦਾ ਹੈ, ਉਹ ਇੱਦਾਂ ਦੇ ਨਹੀਂ ਸੀ। ਉਹਨਾਂ ਨੇ ਯਿਸੂ ਦੇ ਸ਼ਬਦਾਂ 'ਤੇ ਵਿਸ਼ਵਾਸ ਨਹੀਂ ਕੀਤਾ। ਜਦੋਂ ਉਸ ਨੇ ਕਿਤੇ ਹੋਰ ਕਿਹਾ, ਮੇਰੇ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ, ਉਹਨਾਂ ਨੇ ਗ੍ਰੰਥੀਆਂ ਨੂੰ ਪੌਲੁਸ ਦੇ ਸ਼ਬਦਾਂ ਨੂੰ ਪੜ੍ਹਿਆ ਅਤੇ ਧਿਆਨ ਨਹੀਂ ਦਿੱਤਾ, ਜੋ ਕਹਿੰਦੇ ਹਨ ਤੁਹਾਡੇ ਕੋਲ ਕੀ ਹੈ ਜੋ ਤੁਹਾਨੂੰ ਪ੍ਰਾਪਤ ਨਹੀਂ ਹਨ ਨਹੀਂ ਹੋਇਆ, ਅਤੇ ਜੇ ਤੁਸੀਂ ਇਹ ਪ੍ਰਾਪਤ ਕਰ ਲਿਆ ਹੈ ਤਾਂ ਤੁਸੀਂ ਇਸ ਤਰ੍ਹਾਂ ਸ਼ੇਖੀ ਕਿਉਂ ਮਾਰਦੇ ਹੋ ਜਿਵੇਂ ਤੁਸੀਂ ਨਹੀਂ ਕੀਤਾ? ਨਹੀਂ, ਉਹਨਾਂ ਨੇ ਆਪਣੇ ਬਾਰੇ ਕਿਹਾ, ਮੈਨੂੰ ਕੁਝ ਨਹੀਂ ਚਾਹੀਦਾ। ਲਦੀਕਿਆ ਸ਼ਹਿਰ ਨੂੰ ਰੋਮ ਤੋਂ ਮਦਦ ਦੀ ਲੋੜ ਨਹੀਂ ਸੀ, ਲਦੀਕਿਆ ਦੀ ਕਲੀਸਿਆ ਨੂੰ ਪਰਮੇਸ਼ੁਰ ਦੀ ਲੋੜ ਨਹੀਂ ਸੀ। ਉਹ ਹੰਕਾਰੀ ਸਨ ਅਤੇ ਉਹ ਸਵੈ ਨਿਰਭਰ ਹੋ ਗਏ ਸੀ। ਵਫ਼ਾਦਾਰ ਅਤੇ ਸੱਚੇ ਗਵਾਹ ਦਾ ਮੁਲਾਂਕਣ, ਉਹਨਾਂ ਦੇ ਸਵੈ ਮੁਲਾਂਕਣ ਦੇ ਮੱਦੇਨਜ਼ਰ ਮਸੀਹ ਦਾ ਮੁਲਾਂਕਣ, ਵਫ਼ਾਦਾਰ ਅਤੇ ਸੱਚੇ ਗਵਾਹ ਦਾ ਮੁਲਾਂਕਣ ਉਹਨਾਂ ਲਈ ਹੈਰਾਨੀਜਨਕ ਸੀ। ਉਸ ਦਾ ਮੁਲਾਂਕਣ ਆਇਤ 17 ਦੇ ਦੂਜੇ ਅੱਧ ਵਿੱਚ ਆਉਂਦਾ ਹੈ। ਤੁਸੀਂ ਕਹਿੰਦੇ ਹੋ ਕਿ ਤੁਸੀਂ ਅਮੀਰ ਹੋ ਅਤੇ ਹੋਰ ਵੀ ਇਹ ਨਹੀਂ ਸਮਝਦੇ ਕਿ ਤੁਸੀਂ ਦੁਖੀ, ਤਰਸਯੋਗ, ਗਰੀਬ, ਅੰਨੇ ਅਤੇ ਨੰਗੇ ਹੋ। ਉਹ ਦੁਖੀ ਹਨ, ਭਾਵ ਉਹ ਇੱਕ ਤਰਸਯੋਗ ਹਾਲਤ ਵਿੱਚ ਹਨ। ਇਹ ਸ਼ਬਦ ਅਕਸਰ ਉਹਨਾਂ ਸਿਪਾਹੀਆਂ ਲਈ ਵਰਤਿਆ ਜਾਂਦਾ ਸੀ ਜਿਨ੍ਹਾਂ ਦਾ ਪੱਖ ਲੜਾਈ ਹਾਰ ਗਿਆ ਹੁੰਦਾ ਸੀ, ਪਰ ਉਹ ਆਪ ਬਚ ਗਏ ਹੁੰਦੇ ਆ, ਪਰ ਉਹਨਾਂ ਦਾ ਜਿਹੜਾ ਪੱਖ ਉਹ ਹਾਰ ਗਿਆ ਹੁੰਦਾ। ਉਹ ਤਰਸਯੋਗ ਹਨ, ਸੋਚਣ ਵਿੱਚ ਦੁਖੀ ਦੇ ਸਮਾਨ, ਉਹ ਦਇਆ ਦੀ ਲੋੜ ਵਿੱਚ ਹਨ, ਉਹ ਗਰੀਬ ਹਨ। ਯਿਸੂ ਕਹਿੰਦਾ ਹੈ ਕਿ ਉਹ ਭੌਤਿਕ ਤੌਰ 'ਤੇ ਗਰੀਬ ਨਹੀਂ ਹਨ, ਯਿਸੂ ਕਹਿ ਰਿਹਾ ਕਿ ਉਹ ਰੂਹਾਨੀ ਤੌਰ 'ਤੇ ਗਰੀਬ ਆ, ਅਧਿਆਤਮਿਕ ਤੌਰ 'ਤੇ ਜਿਹੜਾ ਇਹ ਆਤਮਿਕ ਤੌਰ 'ਤੇ ਦਿਵਾਲੀਆ ਹਨ ਜਿਹੜੇ ਲਦੀਕਿਆ ਦੇ ਲੋਕ ਆ। ਉਹ ਅੰਨੇ ਹਨ, ਸਰੀਰਕ ਤੌਰ 'ਤੇ ਨਹੀਂ ਪਰ ਆਤਮਿਕ ਤੌਰ 'ਤੇ ਅੰਨੇ। ਜਿਹੜੇ ਲੋਕ ਆਤਮਿਕ ਤੌਰ 'ਤੇ ਅੰਨੇ ਹਨ, ਉਹ ਮਸੀਹ ਨੂੰ ਨਹੀਂ ਦੇਖਦੇ ਕਿ ਉਹ ਅਸਲ ਵਿੱਚ ਕੌਣ ਆ, ਅਤੇ ਉਹ ਨਹੀਂ ਕਹਿ ਸਕਦੇ ਦੇਖੋ ਇੱਕ ਮੁਕਤੀਦਾਤਾ ਵਜੋਂ ਯਿਸੂ ਦੀ ਉਹਨਾਂ ਨੂੰ ਲੋੜ ਹੈ, ਉਹਨਾਂ ਨੂੰ ਯਿਸੂ ਦੀ ਲੋੜ ਹੈ। ਅੰਨੇਪਣ ਦੀ ਭਾਸ਼ਾ ਗੁੰਮ ਹੋਏ ਅਵਿਸ਼ਵਾਸੀ ਦੀ ਪੋਥੀ ਵਿੱਚ ਵਰਤੀ ਗਈ ਹੈ। ਉਹ ਜੋ ਨਹੀਂ ਬਚਾਇਆ ਗਿਆ, ਉਹ ਜੋ ਨਿੰਦਿਆ ਹੋਇਆ ਖੜਾ ਹੈ, ਉਹ ਜਿਸ ਦੇ ਕੋਲ ਪਰਮੇਸ਼ੁਰ ਦਾ ਕ੍ਰੋਧ ਹੈ, ਉਹਨਾਂ ਵੱਲ ਇਸ਼ਾਰਾ ਕੀਤਾ ਗਿਆ ਆ। ਯਿਸੂ ਨੇ ਆਪਣੇ ਆਪ ਨੂੰ ਅੰਜੀਲਾਂ ਵਿੱਚ ਕਿਹਾ ਕਿ ਇਹ ਨਿਆਂ ਲਈ ਸੀ ਕਿ ਉਹ ਸੰਸਾਰ ਵਿੱਚ ਆਇਆ ਸੀ ਤਾਂ ਜੋ ਅੰਨੇ ਵੇਖਣਗੇ ਅਤੇ ਵੇਖਣ ਵਾਲੇ ਅੰਨੇ ਹੋ ਜਾਣਗੇ। ਹੁਣ ਬਾਈਬਲ ਵਿੱਚ ਸਾਡੇ ਕੋਲ ਬਾਹਰ ਕੱਢੇ ਗਏ ਟੈਕਸ ਉਗਰਾਹੀ ਕਰਨ ਵਾਲੇ, ਵੇਸ਼ਵਾ, ਭੂਤ ਦੇ ਕਬਜ਼ੇ ਵਾਲੇ ਲੋਕ ਇਹ ਦੇਖਣ ਲਈ ਆਉਂਦੇ ਹਨ ਕਿ ਯਿਸੂ ਅਸਲ ਵਿੱਚ ਕੌਣ ਹੈ, ਅਤੇ ਉਹਨਾਂ ਨੇ ਉਸ ਵਿੱਚ ਭਰੋਸਾ ਕੀਤਾ। ਉਹਨਾਂ ਨੂੰ ਦ੍ਰਿਸ਼ਟੀ ਦਿੱਤੀ ਗਈ, ਉਹ ਦੇਖਦੇ ਹਨ, ਅਤੇ ਅਸੀਂ ਦੇਖਦੇ ਹਾਂ ਕਿ ਫਰੀਸੀ ਜਿਹੜੇ ਸਵੈ ਧਰਮੀ ਸਨ ਅਤੇ ਆਪਣੀ ਖੁਦ ਦੀ ਧਾਰਮਿਕਤਾ 'ਤੇ ਭਰੋਸਾ ਕਰਦੇ ਹਨ, ਅੰਨੇ ਹੋ ਰਹੇ ਹਨ। ਇਹ ਕਿ ਉਹ ਯਿਸੂ ਨੂੰ ਰੱਦ ਕਰਦੇ ਆ ਕਿ ਉਹਨਾਂ ਨੂੰ ਇੱਕ ਮੁਕਤੀਦਾਤਾ ਵਜੋਂ ਦੀ ਨਿੱਜੀ ਤੌਰ 'ਤੇ ਉਸਦੀ ਕੋਈ ਲੋੜ ਨਹੀਂ, ਇਸ ਲਈ ਉਹ ਸੋਚਦੇ ਹਨ, ਇਹ ਉਹਨਾਂ ਦੀ ਸੋਚ ਆ ਕਿ ਉਹਨਾਂ ਨੂੰ ਮੁਕਤੀ ਲਈ ਯਿਸੂ ਦੀ ਲੋੜ ਨਹੀਂ ਆ, ਇਸ ਲਈ ਉਹ ਕੀ ਆ, ਅੰਨੇ ਹੋ ਗਏ ਆ। ਇਹ ਮੇਰੇ ਦਿਮਾਗ ਲਈ ਮਹੱਤਵਪੂਰਨ ਹੈ ਕਿ ਯਿਸੂ ਨੇ ਲਦੀਕੀਆ ਦੇ ਅੰਨੇ ਨੂੰ ਬੁਲਾਇਆ। ਇੱਥੇ ਇੱਕ ਚਰਚ ਹੈ ਅਤੇ ਉਹ ਆਪਣੇ ਆਪ ਨੂੰ ਈਸਾਈ ਕਹਿੰਦੇ ਹਨ ਅਤੇ ਉਹ ਐਤਵਾਰ ਨੂੰ ਪੂਜਾ ਕਰਦੇ ਹਨ, ਅਤੇ ਫਿਰ ਵੀ ਉਹ ਉਹਨਾਂ ਨੂੰ ਅੰਨਾ ਕਹਿੰਦਾ ਹੈ। ਇਸ ਤੋਂ ਇਲਾਵਾ ਉਹ ਉਹਨਾਂ ਨੂੰ ਨੰਗੇ ਕਹਿਣ ਲਈ ਜਾਂਦਾ ਹੈ। ਪ੍ਰਾਚੀਨ ਸੰਸਾਰ ਵਿੱਚ ਜਾਂ ਪੁਰਾਣੇ ਸਮੇਂ ਦੇ ਵਿੱਚ ਨੰਗੇ ਹੋਣਾ ਬਹੁਤ ਸ਼ਰਮ ਦੀ ਗੱਲ ਹੁੰਦੀ ਸੀ, ਤਾਂ ਨੰਗੇ ਹੋਣਾ ਦੋਸ਼ੀ ਹੋਣਾ ਸੀ। ਅਤੇ ਅਸੀਂ ਜਿਹੜਾ ਆਪਣੇ ਪੁਰਾਣੇ ਅਹਿਦਨਾਮੇ ਵਿੱਚ ਅਕਸਰ ਦੇਖਦੇ ਹਾਂ ਕਿ ਨੰਗੇ ਹੋਣਾ ਜਿਹੜਾ ਉਹ ਦੋਸ਼ੀ ਹੋਣਾ ਹੁੰਦਾ। ਆਦਮ ਅਤੇ ਹਵਾ ਨੇ ਪਾਪ ਕੀਤਾ ਸੀ ਅਤੇ ਆਪਣੇ ਨੰਗੇਪਣ ਤੋਂ ਸ਼ਰਮਿੰਦਾ ਹੋਏ। ਪਰਮਾਤਮਾ ਨੇ ਉਹਨਾਂ ਨੂੰ ਉਹਨਾਂ ਦੇ ਨੰਗੇਪਣ ਨੂੰ ਢੱਕਣ ਲਈ ਜਾਨਵਰਾਂ ਦੀ ਖਲ ਪ੍ਰਦਾਨ ਕੀਤੀ, ਉਹਨਾਂ ਦੇ ਦੋਸ਼ ਨੂੰ ਢੱਕਣ ਲਈ। ਦੁਬਾਰਾ ਫਿਰ ਇਹ ਉਹ ਭਾਸ਼ਾ ਹੈ ਜੋ ਮਸੀਹੀ ਦੀ ਨਹੀਂ ਪਰ ਉਸ ਲਈ ਵਰਤੀ ਜਾਂਦੀ ਹੈ ਜੋ ਮਸੀਹ ਦੇ ਨਾਲ ਸੰਬੰਧ ਰੱਖਦੇ ਹਨ। ਸੱਚਾ ਮਸੀਹੀ ਜਾਣਦਾ ਹੈ ਕਿ ਹਰ ਚੀਜ਼ ਲਈ ਪਰਮੇਸ਼ੁਰ ਦੀ ਉਹਨਾਂ ਦੀ ਸਖ਼ਤ ਸਖ਼ਤ ਲੋੜ ਹੈ। ਹਰ ਇੱਕ ਸੱਚੇ ਮਸੀਹੀ ਨੂੰ ਪਤਾ ਹੈ ਕਿ ਸਾਡੀ ਆਪਣੀਆਂ ਲੋੜਾਂ ਲਈ ਸਾਨੂੰ ਮਸੀਹ ਦੀ ਬਹੁਤ ਹੀ ਜ਼ਿਆਦਾ ਲੋੜ ਹੈ। ਸੱਚੇ ਮਸੀਹ ਨੇ ਆਪਣੇ ਆਪ ਜਿਹੜੇ ਆਪਣੇ ਪਾਪ ਅਤੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਦੀ ਡੂੰਘਾਈ ਤੱਕ ਆਪਣੀਆਂ ਅੱਖਾਂ ਖੁੱਲ੍ਹੀਆਂ ਹਨ। ਸੱਚੇ ਮਸੀਹ ਦੀਆਂ ਅੱਖਾਂ ਇਸ ਸੱਚਾਈ ਲਈ ਖੁੱਲ੍ਹੀਆਂ ਹਨ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਰਾਜਿਆਂ ਦਾ ਰਾਜਾ ਹੈ ਅਤੇ ਇਹ ਕਿ ਇਸ ਰਾਜੇ ਨੇ ਉਹਨਾਂ ਸਾਰਿਆਂ ਦੇ ਪਾਪਾਂ ਲਈ ਪ੍ਰਾਸ਼ਚਿਤ ਕਰਨ ਲਈ ਆਪਣੀ ਜਾਨ ਕੁਰਬਾਨ ਕੀਤੀ ਜੋ ਤੋਬਾ ਕਰਨਗੇ ਅਤੇ ਉਸ ਵਿੱਚ ਵਿਸ਼ਵਾਸ ਪ੍ਰਾਪਤ ਕਰਨਗੇ। ਸੱਚਾ ਮਸੀਹੀ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਸੱਚਾ ਮਸੀਹੀ ਜਾਣਦਾ ਆ ਕਿ ਉਹ ਜੀਵਨ ਅਤੇ ਸਾਹ ਅਤੇ ਸਾਰੇ ਚੀਜ਼ਾਂ ਦੀ ਪੂਰਤੀ ਲਈ ਪੂਰੀ ਤਰ੍ਹਾਂ ਪਰਮੇਸ਼ੁਰ 'ਤੇ ਨਿਰਭਰ ਹੈ ਜਾਂ ਹਨ। ਮੁਕਤੀ ਦੇ ਸੰਦਰਭ ਵਿੱਚ ਕੋਈ ਵੀ ਰੱਬ ਅੱਗੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਅਸਲ ਵਿੱਚ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਸਿਰਫ ਥੋੜ੍ਹੀ ਜਿਹੀ ਚੀਜ਼ ਦੀ ਲਈ ਲੋੜ ਹੈ ਕਿਉਂਕਿ ਮੈਂ ਜ਼ਿਆਦਾਤਰ ਇੱਕ ਚੰਗਾ ਵਿਅਕਤੀ ਹਾਂ। ਨਹੀਂ, ਅਸੀਂ ਪਰਮਾਤਮਾ ਸਾਹਮਣੇ ਆਪਣੇ ਨੰਗੇਪਣ ਅਤੇ ਆਪਣੇ ਦੋਸ਼ ਪ੍ਰਤੀ ਸੁਚੇਤ ਹੁੰਦੇ ਹਾਂ। ਅਸੀਂ ਖਾਲੀ ਹੱਥਾਂ ਨਾਲ ਆਏ ਸੀ ਜੋ ਕਿਸੇ ਵੀ ਰੂਪ ਜਾਂ ਤਰੀਕੇ ਵਿੱਚ ਆਪਣੇ ਆਪ ਵਿੱਚ ਆਪਣੇ ਵੱਲ ਇਸ਼ਾਰਾ ਨਹੀਂ ਕਰਦੇ। ਅਸੀਂ ਇਹ ਬੇਨਤੀ ਨਾਲ ਪਰਮਾਤਮਾ ਅੱਗੇ ਆਉਂਦੇ ਹਾਂ ਕਿ ਮੈਂ ਇੱਕ ਪਾਪੀ ਹਾਂ, ਮੇਰੇ ਉੱਤੇ ਰਹਿਮ ਕਰੋ। ਮੈਂ ਤੁਹਾਡੇ ਪੁੱਤਰ ਵੱਲ ਦੇਖਿਆ ਹੈ ਜਿਸ ਨੂੰ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰੇ ਸਾਰੇ ਪਾਪਾਂ ਦੀ ਸਜ਼ਾ ਸਲੀਬ 'ਤੇ ਲੈ ਲਈ ਹੈ। ਮੇਰੇ 'ਤੇ ਰਹਿਮ ਕਰੋ ਹੈ ਪਰਮੇਸ਼ੁਰ। ਸੋ ਅਸੀਂ ਇਹ ਜਿਹੜੀਆਂ ਗੱਲਾਂ ਪਰਮੇਸ਼ੁਰ ਦੇ ਸਾਹਮਣੇ ਕਹਿਣੀਆਂ। ਮਸੀਹ ਇਹ ਨਹੀਂ ਕਹਿ ਸਕਦਾ ਮੈਨੂੰ ਕੁਝ ਨਹੀਂ ਚਾਹੀਦਾ। ਇਸ ਦੇ ਬਜਾਏ ਉਹ ਕਹਿੰਦੇ ਹਨ, ਮੈਨੂੰ ਪਰਮੇਸ਼ੁਰ ਤੋਂ ਸਾਰੀਆਂ ਚੀਜ਼ਾਂ ਦੀ ਪੂਰੀ ਲੋੜ ਹੈ, ਮੈਂ ਉਸ ਦਾ ਕਰਜ਼ਦਾਰ ਹਾਂ। ਸੋ ਯਿਸੂ ਦੀ ਸਲਾਹ। ਯਿਸੂ ਆਪਣੇ ਮੂੰਹ ਵਿੱਚੋਂ ਇਸ ਚਰਚ ਨੂੰ ਉਲਟੀ ਕਰਨ ਦੀ ਕਗਾਰ 'ਤੇ ਹੈ। ਇਹ ਮਜ਼ਬੂਤ ਸਖ਼ਤ ਭਾਸ਼ਾ ਹੈ ਅਤੇ ਫਿਰ ਵੀ ਉਸਨੇ ਅਜੇ ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢਿਆ। ਉਹ ਉਹਨਾਂ ਨੂੰ ਸਲਾਹ ਦੇਣ ਲਈ ਅੱਗੇ ਮੁੜਦਾ ਹੈ। ਯਿਸੂ ਚਾਹੁੰਦਾ ਹੈ ਕਿ ਕੋਈ ਵੀ ਨਾਸ਼ ਨਾ ਹੋਵੇ ਪਰ ਸਾਰੇ ਤੋਬਾ ਕਰਨ ਅਤੇ ਸਦੀਵੀ ਜੀਵਨ ਪਾਉਣ ਜਾਂ ਪਾਉਣ ਲਈ ਅੱਗੇ ਆਉਣ। ਅਤੇ ਇਸ ਲਈ ਆਇਤ 18 ਵਿੱਚ ਅਸੀਂ ਦੇਖਦੇ ਹਾਂ ਕਿ ਤਿੰਨ ਚੀਜ਼ਾਂ ਜੋ ਯਿਸੂ ਚਰਚ ਨੂੰ ਉਸ ਕੋਲ ਆਉਣ ਲਈ ਉਤਸ਼ਾਹਿਤ ਕਰਦਾ ਹੈ। ਪਹਿਲਾ ਸੋਨਾ ਹੈ। ਸੋਨਾ ਉਹਨਾਂ ਨੂੰ ਸਲਾਹ ਦਿੰਦਾ ਕਿ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਮੇਰੇ ਤੋਂ ਅੱਗ ਦੁਆਰਾ ਸ਼ੁੱਧ ਕੀਤਾ ਹੋਇਆ ਸੋਨਾ ਖਰੀਦੋ ਤਾਂ ਜੋ ਤੁਸੀਂ ਅਮੀਰ ਹੋ ਸਕੋ। ਭੌਤਿਕ ਸੋਨਾ ਨਹੀਂ, ਭੌਤਿਕ ਦੌਲਤ ਉਹਨਾਂ ਕੋਲ ਬਹੁਤ ਆ। ਉਹਨਾਂ ਕੋਲ ਲਦੀਕੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਸਗੋਂ ਆਤਮਿਕ ਸੋਨਾ ਜਾਂ ਰੂਹਾਨੀ ਸੋਨਾ ਜਿਹੜਾ ਆ ਉਹਦੀ ਜਿਹੜੀ ਆ ਮਸੀਹ ਪੇਸ਼ਕਸ਼ ਕਰਦਾ ਆ। ਸਮਰਨਾ ਵਿੱਚ ਚਰਚ ਅਸੀਂ ਕੁਝ ਹਫ਼ਤੇ ਪਹਿਲਾਂ ਦੇਖਿਆ ਸੀ ਕਿ ਭੌਤਿਕ ਤੌਰ 'ਤੇ ਗਰੀਬ ਸਨ ਪਰ ਆਤਮਿਕ ਤੌਰ 'ਤੇ ਅਮੀਰ ਸੀ ਕਿਉਂਕਿ ਉਹ ਮਸੀਹ ਦੇ ਸਨ ਅਤੇ ਮਸੀਹ ਉਹਨਾਂ ਦਾ। ਪੌਲਸ ਨੇ ਦੂਜਾ ਕੁਰੰਥੀਆਂ ਵਿੱਚ ਇਹ ਕਿਹਾ, ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਭਾਵੇਂ ਉਹ ਅਮੀਰ ਸੀ ਪਰ ਸਾਡੇ ਲਈ ਗਰੀਬ ਹੋ ਗਿਆ ਤਾਂ ਜੋ ਅਸੀਂ ਉਸਦੀ ਗਰੀਬੀ ਦੇ ਕਾਰਨ ਅਮੀਰ ਬਣੀਏ। ਮਸੀਹ ਵਿੱਚ ਤੁਸੀਂ ਪਰਮੇਸ਼ੁਰ ਨੂੰ ਪ੍ਰਾਪਤ ਕਰਦੇ ਹੋ, ਉਸ ਨਾਲ ਇੱਕ ਰਿਸ਼ਤਾ ਹੈ ਅਤੇ ਇਸ ਕਰਕੇ ਤੁਸੀਂ ਅਮੀਰ ਹੋ। ਪਰ ਕੀ ਯਿਸੂ ਇੱਥੇ ਕਹਿ ਰਿਹਾ ਹੈ ਕਿ ਸਾਨੂੰ ਵਿਸ਼ਵਾਸ ਖਰੀਦਣਾ ਪਵੇਗਾ? ਆਇਤ 18 ਕਹਿੰਦੀ ਹੈ ਮੇਰੇ ਤੋਂ ਸੋਨਾ ਖਰੀਦੋ। ਖੈਰ, ਯਸ਼ਾਇਆ ਵਿੱਚ ਪਰਮੇਸ਼ੁਰ ਨੇ ਯਸ਼ਾਇਆ ਦੁਆਰਾ ਇਹ ਕਹਿ ਕੇ ਬੇਨਤੀ ਕੀਤੀ ਹੈ ਕਿ ਆਓ ਤੁਸੀਂ ਸਾਰੇ ਜੋ ਪਿਆਸੇ ਹੋ ਪਾਣੀ ਕੋਲ ਆਓ, ਅਤੇ ਤੁਸੀਂ ਜਿਨ੍ਹਾਂ ਕੋਲ ਪੈਸੇ ਨਹੀਂ ਹਨ ਆਓ ਖਰੀਦੋ ਅਤੇ ਖਾਓ, ਅਤੇ ਆਓ ਵਾਈਨ ਅਤੇ ਦੁੱਧ ਬਿਨਾਂ ਪੈਸੇ ਅਤੇ ਬਿਨਾਂ ਖਰਚੇ ਖਰੀਦੋ। ਲੋਦਿਕਿਆ ਦੇ ਲੋਕਾਂ ਕੋਲ ਭੌਤਿਕ ਸੋਨਾ ਹੈ ਜਿਹੜਾ ਮਸੀਹ ਕੋਲ ਆਤਮਿਕ ਸੋਨਾ ਹੈ, ਅਤੇ ਉਹ ਉਹਨਾਂ ਨੂੰ ਸੱਦਾ ਦੇ ਰਿਹਾ ਹੈ ਕਿ ਬਿਨਾਂ ਪੈਸੇ ਅਤੇ ਬਿਨਾਂ ਕੀਮਤ ਦੇ ਆਪਣੇ ਕੋਲੋਂ ਇਸ ਨੂੰ ਖਰੀਦਣ ਲਈ ਆਉਣ। ਮੁਕਤੀ ਬ੍ਰਹਿਮੰਡ ਵਿੱਚ ਸਭ ਤੋਂ ਕੀਮਤੀ ਤੋਹਫਾ ਆ। ਜਿਹੜੀ ਮੁਕਤੀ ਆ ਉਸ ਪੂਰੇ ਸੰਸਾਰ ਵਿੱਚ ਪੂਰੇ ਬ੍ਰਹਿਮੰਡ ਵਿੱਚ ਜਿਹੜੀ ਆ ਸਭ ਤੋਂ ਕੀਮਤੀ ਤੋਹਫਾ ਅਤੇ ਇਹ ਇੱਕ ਮੁਫਤ ਜਿਹੜਾ ਤੋਹਫਾ ਆ। ਦੂਜੀ ਚੀਜ਼ ਜੋ ਮਸੀਹ ਉਹਨਾਂ ਨੂੰ ਉਸ ਤੋਂ ਖਰੀਦਣ ਦੀ ਸਲਾਹ ਦਿੰਦਾ ਹੈ, ਉਹਨਾਂ ਦੇ ਨੰਗੇਦ ਅਤੇ ਸ਼ਰਮ ਨੂੰ ਢੱਕਣ ਲਈ ਚਿੱਟੇ ਕੱਪੜੇ। ਲੋਦਿਕਿਆ ਕਾਲੇ ਉੱਨ ਦੀ ਇੱਕ ਕਿਸਮ ਲਈ ਬਹੁਤ ਮਸ਼ਹੂਰ ਸੀ। ਯਿਸੂ ਨੇ ਚਿੱਟੇ ਕੱਪੜੇ ਦੀ ਉਹਨਾਂ ਨੂੰ ਪੇਸ਼ਕਸ਼ ਕੀਤੀ। ਪ੍ਰਕਾਸ਼ ਦੀ ਪੋਥੀ ਅਧਿਆਇ 7 ਵਿੱਚ ਇਹਨਾਂ ਕੱਪੜਿਆਂ ਨੂੰ ਚਿੱਟਾ ਕਰਨ ਲਈ ਵਰਤੇ ਜਾਂਦੇ ਬਲੀਚ ਅਤੇ ਕੁਝ ਚਾਨਣਾ ਪਾਇਆ ਹੈ। ਅਸੀਂ ਉੱਥੇ ਚਿੱਟੇ ਬਸਤਰ ਪਹਿਨਣ ਵਾਲਿਆਂ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਚਿੱਟੇ ਕੀਤੇ ਹਨ। ਕਿੰਨੀ ਸ਼ਾਨਦਾਰ ਤਸਵੀਰ ਹੈ! ਕਿਹੜੀ ਚੀਜ਼ ਸਾਨੂੰ ਚਿੱਟਾ ਬਰਫ਼ ਨਾਲੋਂ ਚਿੱਟਾ ਬਣਾਉਂਦੀ ਹੈ? ਭਾਵੇਂ ਸਾਡੀ ਮਾਫ਼ੀ ਦਾ ਸਾਧਨ ਕੀ ਹੈ, ਸਾਡੀ ਸ਼ੁੱਧਤਾ ਕਿੱਥੋਂ ਆਉਂਦੀ ਹੈ, ਸਾਨੂੰ ਧਰਮੀ ਕਿਵੇਂ ਐਲਾਨਿਆ ਜਾਂਦਾ ਹੈ, ਅਸੀਂ ਮਸੀਹ ਦੇ ਲਹੂ ਦੁਆਰਾ ਚਿੱਟੇ ਹੋਏ ਹਾਂ, ਅਸੀਂ ਆਪਣੇ ਗੰਦੇ ਕੱਪੜੇ ਲੈਂਦੇ ਹਾਂ ਅਤੇ ਉਹਨਾਂ ਨੂੰ ਚਿੱਟੇ ਵਾਂਗ ਸਾਫ਼ ਕਰਦੇ ਹਾਂ, ਬਲੀਚ ਨਾਲ ਨਹੀਂ, ਚੰਗੇ ਕੰਮਾਂ ਨਾਲ ਨਹੀਂ, ਪਰ ਮਸੀਹ ਦੇ ਲਹੂ ਨਾਲ। ਅਤੇ ਤੀਜਾ, ਯਿਸੂ ਕੋਲ ਉਹਨਾਂ ਦੇ ਅੰਨੇਪਣ ਦਾ ਇਲਾਜ ਹੈ। ਦੁਬਾਰਾ ਫਿਰ, ਅਸਲ ਵਿੱਚ ਲਦੀਕੀਆ ਇੱਕ ਦਵਾਈ ਲਈ ਮਸ਼ਹੂਰ ਸੀ ਜੋ ਅੱਖਾਂ ਦੀਆਂ ਲਾਗਾਂ ਅਤੇ ਅੱਖਾਂ ਦੀਆਂ ਸਮੱਸਿਆਵਾਂ ਵਿੱਚ ਮਦਦ ਕਰਦੀ ਸੀ, ਪਰ ਕੇਵਲ ਇੱਕ ਡਾਕਟਰ ਹੈ ਜੋ ਆਤਮਿਕ ਅੰਨੇਪਣ ਵਿੱਚ ਮਦਦ ਕਰਦਾ ਹੈ। ਸਿਰਫ ਯਿਸੂ ਹੀ ਆਤਮਿਕ ਤੌਰ 'ਤੇ ਅੰਨੇ ਲੋਕਾਂ ਨੂੰ ਅੱਖਾਂ ਦੇ ਸਕਦਾ ਹੈ ਜਾਂ ਉਹਨਾਂ ਦੀਆਂ ਅੱਖਾਂ ਨੂੰ ਖੋਲ੍ਹ ਸਕਦਾ ਹੈ। ਮਸੀਹੀ, ਜਾਣੋ ਕਿ ਮਸੀਹ ਤੋਂ ਇਲਾਵਾ ਅਸੀਂ ਗਰੀਬ, ਨੰਗੇ ਅਤੇ ਅੰਨੇ ਹਾਂ। ਜੇ ਮਸੀਹ ਸਾਡੇ ਕੋਲ ਨਹੀਂ ਤਾਂ ਅਸੀਂ ਗਰੀਬ, ਅੰਨੇ ਅਤੇ ਨੰਗੇ ਹਾਂ। ਤਿੰਨ ਵਾਰ ਮਸੀਹ ਸਾਨੂੰ ਆਉਣ ਦੀ ਸਲਾਹ ਦਿੰਦਾ ਹੈ, ਆਤਮਿਕ ਦੌਲਤ ਲਈ ਮੇਰੇ ਕੋਲ ਆਓ, ਆਤਮਿਕ ਕੱਪੜਿਆਂ ਲਈ ਮੇਰੇ ਕੋਲ ਆਓ, ਆਤਮਿਕ ਅੰਨੇਪਣ ਦੇ ਇਲਾਜ ਲਈ ਮੇਰੇ ਕੋਲ ਆਓ, ਇਸ ਤੋਂ ਦੂਰ ਮੈਨੂੰ ਕੁਝ ਨਹੀਂ ਚਾਹੀਦਾ। ਇਹ ਮਾਮਲਾ ਹੈ ਕਿ ਅਸੀਂ ਹਰ ਚੀਜ਼ ਲਈ ਪੂਰੀ ਤਰ੍ਹਾਂ ਆਪਣੇ ਪ੍ਰਭੂ ਪਰਮੇਸ਼ਰ ਯਿਸੂ ਦੇ ਉੱਤੇ ਨਿਰਭਰ ਹਾਂ। ਹੁਣ ਪਾਪੀਆਂ ਲਈ ਯਿਸੂ ਦਾ ਦਿਲ। ਯਿਸੂ ਦਾ ਉਹਨਾਂ ਲੋਕਾਂ ਪ੍ਰਤੀ ਦਿਲ ਜੋ ਇੱਕ ਪਾਸੇ ਉਸਨੂੰ ਜਿਹੜਾ ਆ ਥੁੱਕਣਾ ਚਾਹੁੰਦੇ ਆ, ਜੋ ਇੱਕ ਪਾਸੇ ਤਾਂ ਉਹਨਾਂ ਨੂੰ ਥੁੱਕਣਾ ਚਾਹੁੰਦਾ ਆ, ਅਤੇ ਆਇਤ 19 ਵਿੱਚ ਦੁਬਾਰਾ ਦੇਖਿਆ ਜਾ ਸਕਦਾ ਕਿ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਮੈਂ ਤਾੜਨਾ ਅਤੇ ਅਨੁਸ਼ਾਸਨ ਦਿੰਦਾ ਹਾਂ, ਇਸ ਲਈ ਜੋਸ਼ੀਲੇ ਬਣੋ ਅਤੇ ਤੋਬਾ ਕਰੋ। ਜੇ ਕਦੇ ਅਸੀਂ ਪਾਪ ਦੀ ਸਜ਼ਾ ਦੇ ਅਧੀਨ ਆਉਂਦੇ ਹਾਂ, ਜੇ ਕਦੇ ਅਸੀਂ ਮਹਿਸੂਸ ਕਰਦੇ ਹਾਂ ਕਿ ਪ੍ਰਭੂ ਸਾਨੂੰ ਤਾੜਨਾ ਜਾਂ ਝਿੜਕ ਰਿਹਾ ਹੈ, ਜੇ ਕਦੇ ਅਸੀਂ ਮੁਸ਼ਕਲਾਂ ਨੂੰ ਪ੍ਰਭੂ ਦੇ ਅਨੁਸ਼ਾਸਨ ਵਜੋਂ ਸਮਝਦੇ ਹਾਂ, ਤਾਂ ਇਸ ਦਾ ਵਿਰੋਧ ਨਾ ਕਰੋ। ਇਸ ਨੂੰ ਤੁਹਾਡੇ ਲਈ ਯਿਸੂ ਦੇ ਪਿਆਰ ਵਜੋਂ ਪਛਾਣੋ, ਇਸ ਨੂੰ ਤੁਹਾਡੇ ਲਈ ਉਸ ਦੇ ਵਾਪਸੀ ਦੇ ਰਸਤੇ ਵਜੋਂ ਦੇਖੋ। ਉਸ ਪਲ ਵਿੱਚ ਆਪਣੇ ਪਛਤਾਵੇ ਵਿੱਚ ਜੋਸ਼ੀਲੇ ਬਣੋ ਅਤੇ ਉਹ ਤੁਹਾਨੂੰ ਗਲੇ ਲਗਾ ਲਵੇਗਾ। ਪਾਪੀਆਂ ਪ੍ਰਤੀ ਉਸਦਾ ਦਿਲ ਆਇਤ 20 ਵਿੱਚ ਯਿਸੂ ਦੇ ਇਸ ਸ਼ਾਨਦਾਰ ਅਤੇ ਮਸ਼ਹੂਰ ਚਿੱਤਰ ਵਿੱਚ ਹੋਰ ਵਿਸਤ੍ਰਿਤ ਕੀਤਾ ਗਿਆ ਹੈ। ਵੇਖੋ, ਮੈਂ ਦਰਵਾਜ਼ੇ 'ਤੇ ਖੜ੍ਹਾ ਹਾਂ ਅਤੇ ਖੜਕਾਉਂਦਾ ਹਾਂ, ਜੇਕਰ ਕੋਈ ਮੇਰੀ ਆਵਾਜ਼ ਸੁਣਦਾ ਅਤੇ ਦਰਵਾਜ਼ਾ ਖੋਲ੍ਹਦਾ ਹੈ ਤਾਂ ਮੈਂ ਅੰਦਰ ਆਵਾਂਗਾ ਅਤੇ ਉਸਦੇ ਨਾਲ ਖਾਵਾਂਗਾ ਅਤੇ ਉਹ ਮੇਰੇ ਨਾਲ। ਆਓ ਪਹਿਲਾਂ ਨੋਟ ਕਰੀਏ ਕਿ ਇਹ ਚਰਚ 'ਤੇ ਇੱਕ ਹੋਰ ਦੋਸ਼ ਹੈ। ਮਸੀਹ ਚਰਚ ਤੋਂ ਬਾਹਰ ਕਿਉਂ ਹੈ? ਉਸ ਨੂੰ ਤਾਂ ਚਰਚ ਦੇ ਵਿਚਕਾਰ ਹੋਣਾ ਚਾਹੀਦਾ ਹੈ। ਉਹ ਲੋਦਿਕਿਆ ਵਿੱਚ ਜਿਹੜਾ ਆ ਉਹ ਚਰਚ ਦੇ ਕੇਂਦਰ ਵਿੱਚ ਨਹੀਂ ਆ, ਉਹ ਦਰਵਾਜ਼ੇ ਦੇ ਜਿਹੜਾ ਦੂਜੇ ਪਾਸੇ ਜਾਂ ਬਾਹਰਲੇ ਪਾਸੇ ਖੜ੍ਹਾ ਆ। ਭਾਵੇਂ ਕਿ ਇਹ ਅਖੋਤੀ ਚਰਚ, ਅਖਵਾਉਣ ਵਾਲਾ ਜਿਹੜਾ ਚਰਚ, ਇੱਕ ਪਾਸੇ ਉਸਨੂੰ ਆਪਣੇ ਮੂੰਹ ਵਿੱਚੋਂ ਉਹ ਥੁੱਕਣਾ ਚਾਹੁੰਦਾ ਹੈ, ਪਰ ਉਹ ਖੜਕਾਉਂਦਾ ਹੈ, ਉਹ ਉਹਨਾਂ ਨੂੰ ਤੋਬਾ ਕਰਨ ਅਤੇ ਦਰਵਾਜ਼ਾ ਖੋਲ੍ਹਣ ਲਈ ਸੱਦਾ ਦਿੰਦਾ ਹੈ। ਅਸੀਂ ਕੁਦਰਤੀ ਤੌਰ 'ਤੇ ਯਿਸੂ ਨੂੰ ਆਪਣੇ ਆਪ ਨੂੰ ਪਾਪੀਆਂ ਤੋਂ ਵੱਖ ਕਰਨ ਬਾਰੇ ਸੋਚਦੇ ਹਾਂ, ਆਪਣੇ ਅਤੇ ਪਾਪੀਆਂ ਦੇ ਵਿਚਕਾਰ ਦੂਰੀ ਬਣਾਉਣਾ, ਅਤੇ ਇਸ ਲਈ ਉਹ ਚਿੱਤਰ ਜੋ ਅਸੀਂ ਇਸ ਚਰਚ ਲਈ ਲਿਆ ਹੋ ਸਕਦੇ ਹਾਂ, ਮਸੀਹ ਲਈ ਦਸਤਕ ਦੇਣਾ ਬੰਦ ਕਰਨਾ ਅਤੇ ਦੂਰ ਚਲੇ ਜਾਣਾ ਹੈ। ਪਰ ਸੱਚਾਈ ਇਹ ਹੈ ਕਿ ਮਸੀਹ ਪਿੱਛਾ ਕਰਦਾ ਹੈ, ਉਹਨਾਂ ਦਾ ਪਿੱਛਾ ਕਰਦਾ, ਉਹ ਪਹਿਲ ਕਰਦਾ ਹੈ, ਉਹ ਅਜਿਹਾ ਬੁਲਾਉਂਦਾ ਹੈ ਕਿ ਉਸਦੀ ਆਵਾਜ਼ ਦਰਵਾਜ਼ੇ ਰਾਹੀਂ ਸੁਣਾਈ ਦਿੰਦੀ ਹੈ। ਉਹ ਹੈ ਜੋ ਗੁਆਚੇ ਹੋਏ ਨੂੰ ਲੱਭਣ ਲਈ 99 ਨੂੰ ਪਿੱਛੇ ਛੱਡਦਾ ਹੈ। ਉਹ ਬਚਾਅ ਮਿਸ਼ਨ 'ਤੇ ਧਰਤੀ 'ਤੇ ਆਉਣ ਲਈ, ਸਵਰਗ ਨੂੰ ਛੱਡ ਕੇ ਧਰਤੀ 'ਤੇ ਲੋਕਾਂ ਨੂੰ ਬਚਾਉਣ ਲਈ ਆਉਂਦਾ ਹੈ। ਅਤੇ ਇਹ ਕਿਹੜਾ ਹੈ ਕਿ ਇਹ ਯਿਸੂ ਦੇ ਮੂੰਹ ਵਿੱਚੋਂ, ਜਿਸ ਨੂੰ ਯਿਸੂ ਆਪਣੇ ਮੂੰਹ ਵਿੱਚੋਂ ਥੁੱਕਣਾ ਚਾਹੁੰਦਾ ਜਾਂ ਬੈਠ ਕੇ ਭੋਜਨ ਦਾ ਆਨੰਦ ਲੈਣਾ ਹੈ? ਸੋ ਕਿ ਇਹ ਕਿਹੜੀ ਚੀਜ਼ ਅਸੀਂ ਕਰਨੀ? ਅਸੀਂ ਮਸੀਹ ਦੇ ਮੂੰਹ ਵਿੱਚੋਂ ਥੁੱਕਣ ਵਾਲੀ ਚੀਜ਼ ਬਣਨਾ ਜਾਂ ਮਸੀਹ ਦੇ ਨਾਲ ਬੈਠ ਕੇ ਭੋਜਨ ਦਾ ਆਨੰਦ ਲੈਣ ਵਾਲੀ ਚੀਜ਼ ਬਣਨਾ? ਖੈਰ, ਜੇ ਅਸੀਂ ਯਿਸੂ ਕੋਲ ਆਉਂਦੇ ਹਾਂ, ਭਾਵ ਜੇ ਅਸੀਂ ਜਾ ਕੇ ਉਸਦੇ ਦਰਵਾਜ਼ੇ ਦਾ ਜਵਾਬ ਦਿੰਦੇ ਹਾਂ ਜਿੱਥੇ ਮਸੀਹ ਖੜਕਾ ਰਿਹਾ ਹੈ, ਭਾਵ ਜੇ ਅਸੀਂ ਤੋਬਾ ਕਰਦੇ ਹਾਂ ਅਤੇ ਉਸ 'ਤੇ ਭਰੋਸਾ ਕਰਦੇ ਹਾਂ। ਕੈਡੇਨ ਓਰਲੈਂਡ ਸਹੀ ਹੈ ਜਦੋਂ ਉਹ ਕਹਿੰਦਾ ਹੈ, ਮੈਂ ਹਵਾਲਾ ਦਿੰਦਾ ਹਾਂ, ਜਿਵੇਂ ਕਿ ਭਿਆਨਕ ਉਸਦਾ ਸ਼ੇਰ, ਜਿਹੜਾ ਭਿਆਨਕ ਸ਼ੇਰ ਵਰਗਾ ਨਿਰਣਾ ਸਾਡੇ ਵਿਰੁੱਧ ਹੁੰਦਾ ਹੈ, ਉਦਾਹਰਣ ਲਈ ਜਿਹੜਾ ਉਲਟੀ ਕਰਨਾ, ਇੰਨੀ ਡੂੰਘੀ ਹੋਵੇਗੀ ਕਿ ਸਾਡੇ ਲਈ ਲੇਲੇ ਵਰਗੀ ਜਿਹੜੀ ਆ ਕੋਮਲਤਾ, ਜਾਂ ਉਦਾਹਰਣ ਵਜੋਂ ਸਾਡੇ ਨਾਲ ਇੱਕ ਗੂੜਾ ਭੋਜਨ ਖਾਣਾ। ਸੋ ਦੋ ਚੀਜ਼ਾਂ। ਓਰਲੈਂਡ ਨੇ ਬਾਅਦ ਵਿੱਚ ਉਹਨਾਂ ਲੋਕਾਂ ਬਾਰੇ ਲਿਖਿਆ ਜੋ ਪਰਮੇਸ਼ੁਰ ਨਾਲ ਸੰਬੰਧਿਤ ਹਨ, ਕਿ ਸਾਡੇ ਪਾਪ ਯਿਸੂ ਦੇ ਡੂੰਘੇ ਦਿਲ ਵਿੱਚ ਉਸ ਦੀ ਹਮਦਰਦੀ ਅਤੇ ਤਰਸ ਜਿਹੜਾ ਆ ਉਹ ਪੈਦਾ ਕਰਦੇ ਆ। ਸਾਡੇ ਜਿਹੜੇ ਪਾਪ ਆ ਉਹ ਯੇਸੂ ਦੇ ਦਿਲ ਵਿੱਚ ਸਾਡੇ ਲਈ ਹਮਦਰਦੀ ਅਤੇ ਤਰਸ ਨੂੰ ਪੈਦਾ ਕਰਦੇ ਆ। ਕਲਪਨਾ ਕਰੋ ਕਿ ਇੱਕ ਪਿਤਾ ਨੂੰ ਇੱਕ ਭਿਆਨਕ ਬਿਮਾਰੀ ਪ੍ਰਤੀ ਨਫ਼ਰਤ ਹੈ ਜੋ ਉਸਦੇ ਬੱਚੇ ਨੂੰ ਪੀੜਿਤ ਕਰ ਰਹੀ ਹੈ। ਕਿਸੇ ਪੱਧਰ 'ਤੇ ਬਿਮਾਰੀ ਦੀ ਮੌਜੂਦਗੀ ਵੀ ਪਿਤਾ ਦੇ ਦਿਲ ਨੂੰ ਉਸਦੇ ਬੱਚੇ ਲਈ ਹੋਰ ਵੀ ਖਿੱਚਦੀ ਹੈ। ਇਸ ਲਈ ਇਹ ਮਸੀਹ ਅਤੇ ਸਾਡੀ ਪਾਪੀ ਸਥਿਤੀ ਦੇ ਨਾਲ ਹੈ। ਲੋਡਿਕੀਆ ਦੇ ਲੋਕ ਆਪਣੇ ਪਾਪ ਦੇ ਕਾਰਨ ਡੂੰਘੀ ਮੁਸੀਬਤ ਵਿੱਚ ਹਨ। ਉਹਨਾਂ ਦੀ ਨਰਮਤਾ, ਉਹਨਾਂ ਦੀ ਸਵੈ ਨਿਰਭਰਤਾ, ਇਹ ਮਸੀਹ ਦੀ ਬੇਇੱਜ਼ਤੀ ਹੈ ਅਤੇ ਉਹ ਉਹਨਾਂ ਨੂੰ ਉਲਟੀ ਕਰ ਸਕਦਾ ਹੈ। ਪਰ ਯੇਸੂ ਦਾ ਦਿਲ ਅਜੇ ਵੀ ਉਹਨਾਂ ਲਈ ਬਾਹਰ ਜਾਂਦਾ ਹੈ। ਉਹ ਅਜੇ ਉਹਨਾਂ ਦੇ ਦਰਵਾਜ਼ੇ 'ਤੇ ਖੜ੍ਹਾ ਹੈ, ਤਿਆਰ ਹੈ ਖਾਓ ਮਾਫ਼ ਕਰਨ ਲਈ ਅਤੇ ਸ਼ੁੱਧ ਕਰਨ ਲਈ ਤਿਆਰ ਹੈ। ਉਹਨਾਂ ਦੇ ਤੋਬਾ ਕਰਨ ਅਤੇ ਮੁਕਤੀ ਲਈ ਉਸ ਵਿੱਚ ਭਰੋਸਾ ਕਰਨ 'ਤੇ ਹਾਲੇ ਵੀ ਯੇਸੂ ਜਿਹੜਾ ਉਹਨਾਂ ਦੀ ਇੰਤਜ਼ਾਰ ਕਰਦਾ। ਯੇਸੂ ਨੇ ਇਸ ਚਰਚ ਨੂੰ ਆਪਣੀ ਚਿੱਠੀ ਨੂੰ ਦੂਰ ਕਰਨ ਦੀ ਪ੍ਰੇਰਣਾ ਨਾਲ ਖਤਮ ਕੀਤਾ। ਆਇਤ 24, ਜਿਸ ਨੇ ਜਿੱਤ ਪ੍ਰਾਪਤ ਕੀਤੀ ਮੈਂ ਉਸ ਨੂੰ ਆਪਣੇ ਸਿੰਘਾਸਨ 'ਤੇ ਆਪਣੇ ਨਾਲ ਬੈਠਣ ਦੀ ਆਗਿਆ ਦੇਵਾਂਗਾ ਜਿਵੇਂ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਸਦੇ ਸਿੰਘਾਸਨ 'ਤੇ ਬੈਠ ਗਿਆ। ਜੇ ਤੁਸੀਂ ਤੋਬਾ ਕਰਕੇ ਅਤੇ ਮਸੀਹ ਨੂੰ ਆਤਮਿਕ ਦੌਲਤ ਲਈ ਅਤੇ ਉਸਦੇ ਲਹੂ ਵਿੱਚ ਧੋਤੇ ਹੋਏ ਚਿੱਟੇ ਕੱਪੜਿਆਂ ਲਈ ਅਤੇ ਅੰਨ੍ਹੇਪਣ ਦੇ ਇਲਾਜ ਲਈ ਤੋਬਾ ਕਰਕੇ ਅਤੇ ਜਿੱਤ ਪ੍ਰਾਪਤ ਕਰੋਗੇ ਤਾਂ ਤੁਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਵਿੱਚ ਉਸ ਦੇ ਨਾਲ ਰਾਜ ਕਰੋਗੇ। ਤੁਸੀਂ ਉਸ ਨਾਲ ਸਦੀਵੀ ਜੀਵਨ ਵਿੱਚ ਰਾਜ ਕਰੋਗੇ। ਸਿੱਟੇ ਵਜੋਂ ਅਸੀਂ ਪੁੱਛ ਸਕਦੇ ਹਾਂ ਕਿ ਅੱਜ ਸਾਡੇ ਕੋਲ ਗਰਮ ਚਰਚ ਹਨ, ਕਿ ਸਾਡੇ ਕੋਲ ਅੱਜ ਗਰਮ ਈਸਾਈ ਹਨ। ਐਰਵਿਨ ਸਨਾਈਜ਼ਨ ਦੀ ਤਰ੍ਹਾਂ ਜੋ ਆਪਣੇ ਆਪ ਨੂੰ ਮਾਸਟਰ ਗ੍ਰੈਜੂਏਟ ਸਮਝਦਾ ਸੀ ਪਰ ਨਹੀਂ ਸੀ, ਕਿ ਅੱਜ ਅਜਿਹੇ ਲੋਕ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਪਰ ਹੈ ਨਹੀਂ, ਕਿ ਇੱਥੇ ਚਰਚ ਹਨ ਜੋ ਇੱਦਾਂ ਦੇ ਚਰਚ ਹਨ ਜੋ ਹੈ ਐਕਚੁਲੀ ਹੈ ਨਹੀਂ। ਅਸੀਂ ਕਰਦੇ ਹਾਂ ਜਿੱਥੇ ਕਿਤੇ ਵੀ ਮੁਕਤੀ ਲਈ ਆਪਣੇ ਆਪ 'ਤੇ ਭਰੋਸਾ ਕਰਨਾ ਹੈ। ਸਾਡੀ ਚੰਗੀ 'ਤੇ ਭਰੋਸਾ ਕਰਨਾ ਇੱਕ ਮਸੀਹ ਵਜੋਂ ਸਾਡੀ ਕਾਰਗੁਜ਼ਾਰੀ, ਸਾਡੀ ਚਰਚ ਦੀ ਹਾਜ਼ਰੀ, ਸਾਡੀ ਬਾਈਬਲ ਪੜ੍ਹਨ ਦੀ ਆਦਤ, ਸਾਡੇ ਕਿਸੇ ਵੀ ਤਰ੍ਹਾਂ ਦੇ ਚੰਗੇ ਕੰਮ, ਉੱਥੇ ਇੱਕ ਜਿਹੜਾ ਆ ਉਹ ਕੋਸਾਪਣ ਜਿਹੜਾ ਆ ਮੌਜੂਦ ਆ ਹੁਣ ਅੱਜ ਕੱਲ੍ਹ ਕੋਸਾਪਣ, ਨਾ ਤਾਂ ਅਸੀਂ ਠੰਡੇ ਤੋਂ ਨਾ ਗਰਮ। ਜਿੱਥੇ ਵੀ ਤੁਸੀਂ ਇੱਕ ਚਰਚ ਲੱਭਦੇ ਹੋ ਜਿੱਥੇ ਯੇਸੂ ਜਿਹੜਾ ਉਹ ਕੇਂਦਰੀ ਨਹੀਂ ਆ, ਪ੍ਰਚਾਰ ਵਿੱਚ ਯੇਸੂ ਜਿਹੜਾ ਆ ਉਹ ਵਿਚਕਾਰ ਨਹੀਂ ਆ, ਪ੍ਰਭੂ ਦੇ ਭੋਜਨ ਵਿੱਚ ਜਿਹੜਾ ਆ ਉਹ ਕੇਂਦਰੀ ਨਹੀਂ ਆ, ਗਾਉਣ ਵਿੱਚ ਜਿਹੜਾ ਕੇਂਦਰੀ ਨਹੀਂ ਆ, ਸੰਗਤ ਵਿੱਚ ਦੇ ਵਿੱਚ ਕੇਂਦਰੀ ਨਹੀਂ ਆ, ਸਗੋਂ ਜਿੱਥੇ ਯੇਸੂ ਦਰਵਾਜ਼ੇ ਦੇ ਬਾਹਰਲੇ ਪਾਸੇ ਖੜ੍ਹਾ ਹੈ, ਇਹਦਾ ਮਤਲਬ ਆ ਕਿ ਉਹ ਜਿਹੜਾ ਉੱਥੇ ਇੱਕ ਕੋਸਾਪਣ ਜਿਹੜਾ ਆ ਮੌਜੂਦ ਆ। ਜਿੱਥੇ ਕਿਤੇ ਵੀ ਟੈਕਸ ਵਸੂਲਣ ਵਾਲੇ ਤੋਂ ਇਲਾਵਾ ਦਿਲ ਦੀ ਸਥਿਤੀ ਹੈ, ਜੋ ਖੁਸ਼ਖਬਰੀ ਦੇ ਅਨੁਸਾਰ ਦੂਰ ਖੜ੍ਹਾ ਸੀ, ਜੋ ਸਵਰਗ ਵੱਲ ਤੱਕ ਨਹੀਂ ਸੀ ਦੇਖ ਸਕਦਾ, ਤੱਕ ਕੇ ਨਹੀਂ ਸੀ ਦੇਖ ਸਕਦਾ, ਜਿਸ ਨੇ ਆਪਣੀ ਛਾਤੀ ਨੂੰ ਮਾਰਿਆ ਅਤੇ ਕਿਹਾ ਰੱਬਾ ਮੇਰੇ 'ਤੇ ਰਹਿਮ ਕਰੋ, ਮੈਂ ਪਾਪੀ ਹਾਂ ਮੇਰੇ 'ਤੇ ਰਹਿਮ ਕਰੋ। ਜਦੋਂ ਵੀ ਉਸ ਦਿਲ ਦੀ ਸਥਿਤੀ ਦੀ ਘਾਟ ਹੁੰਦੀ ਹੈ ਤਾਂ ਯੇਸੂ ਦੇ ਮੂੰਹ ਵਿੱਚੋਂ ਕੋਸਾ ਹੋਣ ਕਰਕੇ ਥੁੱਕਣ ਦਾ ਜਿਹੜਾ ਹੁਣ ਜਦੋਂ ਇੱਦਾਂ ਦੀ ਘਾਟ ਹੁੰਦੀ ਹੈ ਤਾਂ ਯੇਸੂ ਦੇ ਫਿਰ ਮੂੰਹ ਦੇ ਵਿੱਚੋਂ ਕੋਸਾ ਹੋਣ ਕਰਕੇ ਥੁੱਕਣ ਦਾ ਖਤਰਾ ਹੁੰਦਾ ਹੈ। ਜਦੋਂ ਵੀ ਕੋਈ ਅਜਿਹਾ ਚਰਚ ਜਾਂ ਈਸਾਈ ਹੁੰਦਾ ਜੋ ਯੇਸੂ ਦੇ ਸ਼ਬਦਾਂ ਵੱਲ ਧਿਆਨ ਨਹੀਂ ਦਿੰਦਾ, ਜਦੋਂ ਉਸਨੇ ਕਿਹਾ ਸੀ ਕਿ ਮੈਂ ਤੁਹਾਨੂੰ ਸੱਚ ਦੱਸਦਾ ਹਾਂ ਜੋ ਕੋਈ ਵੀ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬੱਚੇ ਵਾਂਗ ਸਵੀਕਾਰ ਨਹੀਂ ਕਰੇਗਾ ਉਹ ਕਦੇ ਵੀ ਉਸ ਵਿੱਚ ਦਾਖਲ ਨਹੀਂ ਹੋਵੇਗਾ, ਭਾਵ ਜੇ ਅਸੀਂ ਪਰਮਾਤਮਾ ਕੋਲ ਪੂਰੀ ਤਰ੍ਹਾਂ ਬੇਸਹਾਰਾ ਅਤੇ ਬੱਚੇ ਵਾਂਗ ਭਰੋਸਾ ਨਾ ਕਰੀਏ, ਅਸੀਂ ਉਸਦੇ ਸਾਹਮਣੇ ਇੱਕ ਮਾਣ ਨਾਲ ਸਵੈ ਨਿਰਭਰ ਤਰੀਕੇ ਨਾਲ ਆ ਰਹੇ ਹਾਂ ਅਤੇ ਇਸ ਲਈ ਇੱਕ ਕੋਸਾਪਣ ਮੌਜੂਦ ਹੈ ਜੋ ਯੇਸੂ ਦੇ ਮਨ ਨੂੰ ਕੱਚਾ ਕਰਦਾ ਹੈ। ਕੋਸਾਪਣ ਅੱਜ ਵੀ ਜ਼ਿੰਦਾ ਅਤੇ ਚੰਗਾ ਭਲਾ ਆ। ਇਸ ਦੀ ਬਜਾਏ ਉਹ ਜਿਨ੍ਹਾਂ ਤੋਂ ਮਸੀਹ ਪ੍ਰਸੰਨ ਹੁੰਦਾ ਹੈ, ਉਹ ਜੋ ਮਸੀਹ ਅਤੇ ਉਸਦੀ ਦਇਆ ਦੀ ਵਡਿਆਈ ਕਰਦੇ ਹਨ, ਆਪਣੇ ਪੂਰੇ ਦਿਲ ਨਾਲ ਕਹਿ ਸਕਦੇ ਹਨ ਮੈਂ ਆਪਣੇ ਹੱਥਾਂ ਵਿੱਚ ਕੁਝ ਨਹੀਂ ਲਿਆਉਂਦਾ, ਮੈਂ ਸਿਰਫ ਸਲੀਬ ਉੱਤੇ ਚਿੰਬੜਿਆ ਹੋਇਆ ਨੰਗਾ ਕੱਪੜੇ ਲਈ ਤੇਰੇ ਕੋਲ ਆਇਆ, ਬੇਸਹਾਰਾ ਵੇਖ ਤੁਸੀਂ ਕਿਰਪਾ ਲਈ ਫਾਲ ਅਤੇ ਮੈਂ ਝਰਨੇ ਦੇ ਉੱਡਣ ਲਈ ਮੈਨੂੰ ਧੋਵੋ ਮੁਕਤੀਦਾਤਾ, ਨਹੀਂ ਤਾਂ ਮੈਂ ਮਰ ਜਾਵਾਂਗਾ, ਮੇਰੇ ਉੱਤੇ ਕਿਰਪਾ ਕਰੋ। ਆਮੀਨ। ਆਓ ਪ੍ਰਾਰਥਨਾ ਕਰੀਏ।